ਚਲਿੱਤਰ 266 ਕਥਾ ਰਣ ਖੰਭ ਕਲਾਂ ਚੌਪਈ ਸਮਤ ਸੈਨ ਇੱਕ ਨਿਰਪਤ ਸੁਣਾ ਬਰ ਦੁਤੀਆ ਦਿਵਾਕਰ ਕਿਦੋ ਕਿਰਨ ਧਰ।
ਜਿਸ ਤਰੀਕੇ ਨਾਲ ਜਦੋਂ ਵੀ ਕੋਈ ਚਰਿੱਤਰ ਸ਼ੁਰੂ ਹੁੰਦਾ ਉਹਦੀ ਪਹਿਲੀ ਪੰਕਤੀ ਦੱਸ ਦਿੰਦੀ ਹੈ ਵੀ ਚਰਿੱਤਰ ਕਿਸੇ ਮਨਮੁੱਖ ਦਾ ਹੈ, ਗਾਹਾਂ ਜਾ ਕੇ ਗੁਰਮੁਖ ਦਾ ਹੈ, ਬੰਦਾ ਹੀ ਕੌਣ ਹੈ ਉਹਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ।
ਸੁਮਤ ਸੈਨ
ਇਹਦਾ ਨਾਂ ਹੈ, ਸੁਮਤ ਸੈਨ। ਸੁਮਤੀ ਜੀ ਨੂੰ ਹਿੰਦੂ ਵੀ ਕਹਿੰਦੇ ਨੇ, ਚੰਗੀ ਮੱਤ ਹੈ ਜਿਹੜੀ ਉਹ ਸੁਮਤੀ ਹੈ। ਸੁਮਤੀ ਸਾਰਿਆਂ ਨੂੰ ਮਿਲਕਾ ਚੱਲਣ ਵਾਲੀ ਮੱਤ ਹੈ। ਅਸੀਂ ਅਰਦਾਸਾਂ ਵੀ ਕਹਿੰਦੇ ਸੁਮਤ ਬਖਸ਼ੋ, ਸੁਮਤ ਮਲਾਪ ਕਰਦੀ ਹੈ, ਮਲਾਪ ਗੁਰਮਤ ਕਰਦੀ ਹੈ, ਗੁਰਮਤ ਹੀ ਸੁਮਤ ਹੈ। ਸੱਚੀ ਮੱਤ ਨੂੰ ਸੁਮਤ ਕਹਿੰਦੇ ਨੇ। ਜਿੱਥੇ ਝੂਠ ਆ ਗਿਆ ਉੱਥੇ ਆਪਣਾ ਆਪਣਾ ਝੂਠ ਹੈ, ਫਿਰ ਉੱਥੇ ਕੁਮਤੀ ਹੈ। ਜੈ ਸੁਮਤੀ ਤਾਂ ਸੰਪਤੀ ਨਾਨੋ, ਨਾਨਾ ਪ੍ਰਕਾਰ ਦੀ ਸੰਪਤੀ ਹੈ, ਸੰਸਾਰੀ ਵੀ ਨਿਰਾਕਾਰੀ ਵੀ। ਜਿੱਥੇ ਸੁਮਤੀ ਹੈ ਉੱਥੇ ਸਾਰੀ ਪ੍ਰਕਾਰ ਦੀ ਅਨੇਕਾਂ ਅਨੇਕ ਪ੍ਰਕਾਰ ਦੀ ਸੁਮਤ ਉੱਥੇ ਦੌਲਤ ਹੈ। ਜਾਂ ਕੁਮਤੀ ਤਾਂ ਬਿਪਤੀ ਨਦਾਨ, ਜਿੱਥੇ ਕੁਮਤੀ ਆ ਬੜੇ ਉੱਥੇ ਅਖੀਰ ਕੀ ਹੈ, ਬਿਪਤਾ। ਕੁਮਤੀ ਹੈ ਸਿੱਖਾਂ ਚ ਆਈ ਹੋਈ, ਇਹ ਬਿਪਤਾ ਵਾਰ ਵਾਰ ਕਦੇ ਅਟੈਕ ਹੋ ਗਿਆ, ਕਦੇ ਕੁਛ ਹੋ ਗਿਆ, ਕਦੇ ਇਹ ਤਾਂ ਹੀ ਬਿਪਤਾ ਹੈ। ਇਹਨਾਂ ਨੂੰ ਰੋਜ਼ ਪੰਗੇ ਛੱਡੀ ਜਾਂਦੇ ਨੇ, ਜਿਹਨੂੰ ਗਿਆਨ ਵੀ ਨਹੀਂ ਗੁਰਮਤ ਦਾ, ਉਹੀ ਝੰਡਾ ਚੱਕੀ ਫਿਰਦੇ ਨੇ ਜੀ। ਕਿਤੋਂ ਭੀੜ ਚੱਕ ਲਿਆਂਦੀ, ਕਿਤੋਂ ਕੁਛ ਜੀ, ਉਹ ਸਤਿਕਾਰ ਕਰੋ, ਸਤਿਕਾਰ ਆਪ ਨਹੀਂ ਕਰਦੇ। ਕੌਣ ਦੱਸਿਆ ਉਹਨਾਂ ਨੂੰ ਵੀ ਤੁਸੀਂ ਤਾਂ ਸਿੱਖੇ ਨਹੀਂ ਹੈਗੇ, ਤੁਹਾਨੂੰ ਤਾਂ ਸਿੱਖੀ ਦਾ, ਜਦ ਸਿੱਖੀ ਉਹ ਤੁਹਾਡੇ ਕੋਲ ਨਹੀਂ, ਸਿੱਖਿਆ ਹੀ ਤੁਹਾਡੇ ਕੋਲ ਨਹੀਂ, ਗਿਆਨ ਹੈ ਸਿੱਖੀ ਦਾ। ਤੁਸੀਂ ਕਿਸ ਵਾਸਤੇ ਕਹਿੰਦੇ ਅਸੀਂ ਸਿੱਖਾਂ, ਤੁਹਾਨੂੰ ਕਿਹਨੇ ਰਾਈਟ ਦੇਤੇ ਹੈ? ਬਸ ਯਾਨੀ ਸਿੱਖੀ ਦਾ ਤਾਂ ਇਹ ਹੈ ਵੀ ਜਿਹੜਾ ਭੇਖ ਹੈ ਉਹ ਸਿੱਖ ਹੈ, ਬਸ। ਜੇ ਭੇਖ ਹੈ ਤਾਂ ਸਿੱਖ ਹੈ, ਭੇਖ ਨਹੀਂ ਤਾਂ ਸਿੱਖ ਨਹੀਂ। ਗੁਰੂ ਦੀ ਗੱਲ ਮੰਨੋ ਚਾਹੇ ਨਾ ਮੰਨੋ, ਗੁਰਬਾਣੀ ਨੂੰ ਚਾਹੇ ਪੜ੍ਹੋ ਚਾਹੇ ਨਾ ਪੜ੍ਹੋ, ਚਾਹੇ ਗੁਰਬਾਣੀ ਨੂੰ ਸਮਝੋ ਚਾਹੇ ਨਾ ਸਮਝੋ, ਇਹਦਾ ਨਹੀਂ ਰੌਲਾ ਹੈ। ਗੁਰਬਾਣੀ ਨੂੰ ਚਾਹੇ ਕਮਾਓ ਚਾਹੇ ਨਾ ਕਮਾਓ, ਇਹਦਾ ਨਹੀਂ ਰੌਲਾ ਹੈ। ਜੋ ਗੁਰਬਾਣੀ 'ਚ ਲਿਖਿਆ ਉਹਦੇ ਵਿਰੋਧ 'ਚ ਨੇ, ਠੇਕੇਦਾਰ ਸਿੱਖੀ ਦੇ ਬਣੇ ਫਿਰਦੇ ਨੇ। ਜੇ ਠੇਕੇਦਾਰ ਜੇ ਹੁੰਦੇ ਗੁਰਮਤ ਵਾਲੇ, ਸੁਮਤੀ ਵਾਲੇ, ਸਭ ਨਾਲ ਮਿਲ ਕੇ ਚੱਲਦੇ, ਕਿਤੇ ਲੜਨ ਦੀ ਲੋੜ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਰੱਖਿਆ ਭਾਈ ਠੀਕ ਹੈ, ਉੱਥੇ ਜਾਂਦੇ ਉਹਨੂੰ ਸਮਝਾਉਂਦੇ, ਆਹ ਲਿਖਿਆ ਭਾਈ ਤੂੰ ਆਹ ਵੀ ਕਰੀ ਜਾਣਾ, ਐ ਵੀ ਕਰੀ ਜਾਣਾ, ਫਿਰ ਤੈਨੂੰ ਫਾਇਦਾ ਕੀ ਹੋਊ? ਇਹ ਤਾਂ ਪੜ੍ਹਨਾ ਬੰਦ ਕਰ ਦਿੰਦਾ, ਇਹ ਫਿਰ ਸੁਧਰ ਜਾਂਦਾ। ਉਹਦੀ ਸੰਗਤ ਵਿੱਚ ਬਹਿ ਕੇ ਕਹਿੰਦੇ ਸੰਗਤ ਨੂੰ ਸਮਝਾ ਦਿੰਦੇ, ਉਹਨੂੰ ਪ੍ਰੋਬਲਮ ਪੈਦਾ ਕਰਦੇ। ਇਹ ਨਹੀਂ ਕੀਤਾ ਉਦਾਸੀਆਂ ਕੋਲ, ਸਾਰਿਆਂ ਦੇ ਜਿੰਨੇ ਉਦਾਸੀਆਂ ਦੇ ਡੇਰੇ ਨੇ, ਸਾਰੀ ਜਗ੍ਹਾ ਭੀੜਾਂ ਪਈਆਂ ਨੇ, ਉੱਥੀਆਂ ਪਈਆਂ ਨੇ, ਉੱਥੇ ਸਾਹਿਬ ਕਿਤੋਂ ਨਹੀਂ ਇਹਨਾਂ ਨੇ ਲਈਆਂ। ਉਹ ਵਿਡਰਾ ਕਰਕੇ ਉਹ ਕਹਿੰਦੇ ਸਾਡੇ ਡੇਰੇ ਨੇ, ਨਿਸ਼ਾਨ ਸਾਹਿਬ ਨਹੀਂ, ਉਹ ਜਾਇਦਾਦਾਂ ਇਹਦੇ ਚ ਆ ਜਾਂਦੀਆਂ,
ਗੁਰਦੁਆਰਾ
ਉਹ ਬਚਾ ਲਈਆਂ ਉਹਨਾਂ ਨੇ। ਪਰ ਇਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਸਾਡੀਆਂ ਭੀੜਾਂ ਦੇ ਦਿਓ, ਨਹੀਂ ਕਹਿ ਸਕਦੇ ਇਹ ਗੱਲ। ਧਰਮ ਗ੍ਰੰਥ ਸਾਰਿਆਂ ਦੇ ਹੀ ਹੁੰਦੇ ਨੇ, ਸਾਰੀ ਵਰਲਡ ਦੇ ਹੁੰਦੇ ਨੇ, ਕੋਈ ਪੜ੍ਹੋ ਉਹ ਤਾਂ ਕਿਸੇ ਖਾਸ ਕੈਟਾਗਰੀ ਦਾ ਅਧਿਕਾਰ ਨਹੀਂ ਹੁੰਦਾ। ਵੇਦ ਨੂੰ ਕੋਈ ਵੀ ਲੈ ਕੇ ਪੜ੍ਹੋ, ਕੋਈ ਜ਼ਰੂਰੀ ਨਹੀਂ। ਮੁਸਲਮਾਨ ਲੈ ਕੇ ਪੜ੍ਹੋ, ਕੁਰਾਨ ਨੂੰ ਅਸੀਂ ਲੈ ਕੇ ਪੜ੍ਹੀਏ, ਕੋਈ ਪਾਬੰਦੀ ਨਹੀਂ। ਇਹ ਪਾਬੰਦੀ ਕਿਵੇਂ ਲਾ ਦੇਣਗੇ? ਪਹਿਲੀ ਤਾਂ ਗੱਲ ਹੈ ਗੁਰੂਆਂ ਦੀ, ਗੁਰੂਆਂ ਦੇ ਠੇਕੇਦਾਰ ਨੇ ਇਹ। ਗੁਰੂ ਨਾਨਕ ਦੇਵ ਵਾਰਸ ਦਾ ਜੇ ਸੁਣੀਏ, ਜੇ ਆਪਾਂ ਮੰਨੀਏ ਤਾਂ ਵੇਦੀ ਉਹ ਨਹੀਂ ਨੇ, ਤੇਣ ਨੇ ਭੱਲੇ ਨੇ ਸੋਢੀ ਨੇ, ਉਹ ਤਾਂ ਕਹਿੰਦੇ ਨਹੀਂ। ਤੇਣਾਂ ਚੋਂ ਕੋਈ ਕਹਿੰਦਾ, ਭੱਲਿਆਂ ਚੋਂ ਕੋਈ ਕਹਿੰਦਾ, ਬੇਦੀਆਂ ਚੋਂ ਕੋਈ ਕਹਿੰਦਾ, ਕੋਈ ਨਹੀਂ ਕਹਿੰਦਾ। ਤੇ ਕੌਣ ਹੁੰਦੇ ਨੇ ਫਿਰ? ਇਹ ਨਾ ਗੁਰ ਮਤਲਬ ਹੈ ਗੁਰਮਤ ਦਾ ਭੋਗ ਪਾਉਣ ਵਾਲੇ ਸਾਰੇ ਅੰਦਰੋਂ ਅੰਦਰੋਂ ਭੋਗ ਪਾਏ, ਅੰਦਰੇ ਆ ਗੁਰਮਤਾ ਹੁੰਦੀ, ਬਾਹਰ ਕੀ ਹੈ ਸੁਮਤੀ ਮਤ। ਇੱਕ ਜਿਹੜਾ ਸਮਤ ਲਫਜ਼ ਹੈ ਇਹ ਨਿਰਾਕਾਰੀ ਲੈਵਲ ਦਾ ਨਾਂ ਹੈ, ਸਰੀਰ ਨਾਲ ਕੋਈ ਸੰਬੰਧ ਨਹੀਂ। ਨੌਵੀਂ ਨਿਰਾਕਾਰੀ ਲੈਵਲ ਦਾ ਖਾਲਸਾ ਮੇਰੋ ਬੁੱਧ ਔਰ ਗਿਆਨ, ਬੁੱਧ ਔਰ ਗਿਆਨ ਤੋਂ ਮਤ ਬਣੀ। ਬੁੱਧ ਔਰ ਗਿਆਨ ਜਿਹੜਾ ਨਾਂ ਰੱਖਿਆ ਉਹ ਇਹਦਾ ਮਤਲਬ ਹੈ ਇਹ ਗੁਰਮਤ ਦਾ ਧਾਰਨੀ ਹੈ ਕੋਈ, ਜਿਹਦਾ ਨਾਮ ਸਮਤ ਹੈ।
ਸਮਤ ਸੈਨ ਇੱਕ ਨਿਰਪਤ ਸੁਣਾ ਬਾਰ,
ਇੱਕ ਰਾਜਾ ਸੀ ਸੁਮਤ ਸੈਨ ਸੀ।
ਤੁਤੀਆ ਦਿਵਾਕਰ ਕਿਦੋਂ ਕਿਰਨ ਧਰ,
ਐ ਸਮਝ ਲੋ ਦੂਜਾ ਸੂਰਜ ਸੀ, ਸੂਰਜ ਹੈ ਬਾਹਰ, ਉਹ ਸੀ ਸੂਰਜ ਅੰਦਰ ਚਾਨਣ ਕਰਨ ਵਾਲਾ। ਜੇ ਕੋਈ ਉਹਦੇ ਕੋਲ ਬਹਿ ਜਾਵੇ ਉਹ ਅੰਦਰ ਸੂਰਜ ਵਾਂਗੂ ਚੜ੍ਹ ਦਿੰਦਾ ਸੀ, ਚਾਨਣ ਕਰ ਦਿੰਦਾ ਸੀ, ਜਿਹੜੀ ਰਾਤ ਹੈ ਅਗਿਆਨਤਾ ਦੀ ਉਹਨੂੰ ਭਰਮ ਦਾ ਨਾਸ ਕਰ ਦਿੰਦਾ ਸੀ।
ਕਿਦੋਂ ਕਿਰਨ ਧਰ,
ਕਿਰਨ ਧਰ ਸੂਰਜ ਨੂੰ ਕਹਿੰਦੇ ਨੇ। ਐ ਸਮਝ ਲੋ ਦੂਆ ਸੂਰਜ ਸੀ ਉਹ, ਇੱਕ ਤਾਂ ਬਾਹਰ ਸੂਰਜ ਹੈ, ਦੂਆ ਅੰਦਰ ਵਾਲਾ ਹੋਊਗਾ, ਦੂਆ ਹੋਰ ਕਿੱਥੇ ਵਾਲਾ ਹੋਊਗਾ, ਬਾਹਰ ਤਾਂ ਦੋ ਸੂਰਜ ਹੈ ਨੀ। ਇਸ ਕਰਕੇ ਸੂਰਜ ਨਾਲ ਸੰਗਿਆ ਦਿੱਤੀ ਹੋਈ ਹੈ ਭਗਤਾਂ ਨੂੰ, ਬ੍ਰਹਮ ਗਿਆਨ ਨੂੰ। ਹਾਂਜੀ,
ਸਮਰਮਤੀ ਰਾਣੀ ਗ੍ਰਹਿ ਤਾ ਕੇ,
ਸਾਬਰਮਤੀ ਸਬਰਮਤੀ ਸਮਰਮਤੀ ਸਾਬਰਮਤੀ ਨੀ
ਸਮਰਮਤੀ
ਰਾਣੀ ਵੀ ਸਮਰਮਤੀ ਸੀ, ਰਾਣੀ ਵੀ ਉਹਦੀ ਉਹ ਜੀ ਉਹ ਸੀ ਗਿਆਨਵਾਨ ਸੀ, ਗੁਰਮੁਖ ਸੀ ਉਹ। ਰਾਜੇ ਤੋਂ ਉਹਨੇ ਸਿੱਖਿਆ ਲੈ ਲਈ ਸੀ, ਰਾਜੇ ਦੀ ਗੱਲ ਮੰਨ ਲਈ ਸੀ, ਉਹਨਾਂ ਦੋਹਾਂ ਚ ਕੋਈ ਦੋਹਾਂ ਦੇ ਵਿੱਚ ਐ ਸੀ ਜਿਵੇਂ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ, ਜਲ ਦੁੱਧ ਮਾ ਇੱਕੋ ਜੀ ਪ੍ਰੀਤ ਸੀ। ਜੋ ਗਿਆਨ ਰਾਜੇ ਕੋਲ ਸੀ ਸਾਰਾ ਸਾਮਰਵਤੀ ਕੋਲ ਚਲਾ ਗਿਆ, ਸਮਰਵਤੀ ਕੋਲ ਚਲਾ ਗਿਆ। ਸਮਰਵਤੀ ਕਿਹਨੂੰ ਕਹਿੰਦੇ ਨੇ, ਸੁਮਰਮਤੀ, ਜਿਹੜੀ ਮਰਨਾ ਸਮਝਦੀ ਸੀ ਮਰ ਵੀ ਨਾ ਜਾਣਿਆ, ਉਹਨੂੰ ਪਤਾ ਸੀ ਵੀ ਅਸਲੀ ਮਰਨਾ ਕੀ ਹੈ, ਨਕਲੀ ਮਰਨਾ ਅਸਲੀ ਮਰਨੇ ਦਾ ਗਿਆਨ ਰੱਖਦੀ ਸੀ ਉਹ। ਸੁਮਰਮਤੀ ਸ੍ਰੇਸ਼ਟ ਮਰਨਾ ਕੀ ਹੈ, ਆਪਣੀਆਂ ਇੱਛਾਵਾਂ ਨੂੰ ਦਬਾ ਲੈਣਾ ਸੰਸਾਰੀ, ਚੁੱਪ ਕਰ ਜਾਣਾ, ਸੰਸਾਰੀ ਪਦਾਰਥਾਂ ਦੀ ਕੋਈ ਭੁੱਖ ਨਾ ਰਹਿਣੀ, ਮੌਤ ਹੈ। ਯਾਨੀ ਉਹ ਰਾਜੇ ਦੀ ਹਾਂ ਜਹਾਂ ਮਿਲਾਉਂਦੀ ਸੀ, ਰਾਜਾ ਗਿਆਨਵਾਨ ਸੀ, ਸੂਰਜ ਸੀ, ਪ੍ਰਗਾ ਸੀ ਚਾਨਣ ਉਹਦੇ ਅੰਦਰ, ਉਹਦੇ ਨਾਲ ਉਹਦੀ ਗੱਲ ਨੂੰ ਕਦੇ ਟੋਕਦੀ ਉਹ ਨਹੀਂ ਸੀ।
ਸੁਰੀ ਆਸੁਰੀ ਸਾਹਮਣੇ ਜਾ ਕੇ,
ਜਿੰਨੀਆਂ ਦੇਵਤਿਆਂ ਦੀਆਂ ਇਸਤਰੀਆਂ ਸੀਆਂ ਜਾਂ ਰਾਕਸ਼ਸਾਂ ਦੀਆਂ ਇਸਤਰੀਆਂ ਸੀਆਂ ਚੰਗੀਆਂ, ਜਿਹੜੀਆਂ ਆਪਣੇ ਪਤੀ ਦਾ ਕਹਿਣੇ ਚ ਰਹਿਣ ਵਾਲੀਆਂ, ਨਾ ਰਾਕਸ਼ਾਂ ਦੀ ਇਹ ਜੀ ਔਰਤ ਸੀ, ਨਾ ਦੇਵਤਿਆਂ ਦੀ ਸੀ ਜਿਹੋ ਜੀ ਉਹ ਸੀ। ਸੁਰੀ ਆਸੁਰੀ, ਨਾ ਸੁਰਾਂ ਚ ਦੇਵਤਿਆਂ ਚ ਸੀ ਕੋਈ ਇਹ ਜੀ ਔਰਤ, ਸਮਝਦਾਰ ਸ਼ਾਂਤ ਸੁਭਾਅ ਵਾਲੀ ਵਿਚਾਰਵਾਨ, ਨਾ ਰਾਕਸ਼ਾਂ ਸੀ ਨਾ ਦੇਵਤਿਆਂ ਸੀ। ਹੁਣ ਇਹ ਨਾ ਰਾਕਸ਼ਸ ਹੈ ਰਾਜਾ ਨਾ ਦੇਵਤਾ, ਭਗਤ ਨਾ ਰਾਕਸ਼ਸ ਹੈ ਨਾ ਦੇਵਤਾ। ਉਹ ਕਹਿੰਦੇ ਨੇ ਕਿ ਮੁਸਲਮਾਨ ਜਿਹੜੇ ਨੇ ਉਹ ਰਾਕਸ਼ਸ ਨੇ, ਹਿੰਦੂ ਕਹਿੰਦੇ ਨੇ, ਕਹਿੰਦੇ ਸੀ ਮੁਸਲਮਾਨ ਕਹਿੰਦੇ ਨੇ ਇਹ ਰਾਕਸ਼ਸ ਨੇ, ਇੱਕ ਦੂਏ ਨੂੰ ਕਹਿੰਦੇ ਨੇ। ਚਲੋ ਗੁਰਬਾਣੀ ਨੇ ਉਹਨੂੰ ਕਾਲਾ ਮੰਨਿਆ, ਉਹਨੂੰ ਅੰਨਾ ਮੰਨਿਆ, ਜਿਹਨੂੰ ਅੰਨਾ ਮੰਨਿਆ ਰਾਕਸ਼ਸ ਉਹ ਹੈ ਸੱਚ। ਮੁਸਲਮਾਨਾਂ ਨੇ ਸਿੱਕਾ ਢਾਲ ਕੇ ਨਹੀਂ ਕਿਸੇ ਦੇ ਕੰਨਾਂ 'ਚ ਪਾਇਆ, ਹਮੇਸ਼ਾ ਵਾਸਤੇ ਨੀਚ ਨਹੀਂ ਮੰਨਿਆ ਕਿਸੇ ਨੂੰ, ਨਾਲ ਲਾਉਂਦੇ ਨੇ ਸਾਰਿਆਂ ਨੂੰ, ਅਤੇ ਉਹਨਾਂ ਦਾ ਇੱਕ ਨੰਬਰ ਬੰਦ ਇਸ ਕਰਕੇ ਕੀਤਾ। ਜੇ ਕਿਸੇ ਉਹ ਗਿਆਨ ਘੱਟ ਹੈ ਤਾਂ ਪੂਰਾ ਕਰੋ, ਇਹਦਾ ਮਤਲਬ ਇਹ ਤਾਂ ਇਹਨੂੰ ਛੇਕੇ ਦਿਓ ਵੀ ਇਹਨੂੰ ਗਿਆਨ ਦੇਣਾ ਹੀ ਨਹੀਂ, ਇਹ ਰਾਕਸ਼ਸ ਬਿਰਤੀ ਹੈ, ਨਹੀਂ ਗਿਆਨ ਦੇਣਾ ਇਹਨੂੰ। ਗੁਰਬਾਣੀ ਦਾ ਫੈਸਲਾ ਇਹ ਹੈ ਕਿ ਰਾਕਸ਼ਸ ਉਹ ਹੈ ਜਿਹੜਾ ਇੱਕ ਦੀਵਾਰ ਪੈਦਾ ਕਰਦਾ ਵੀ ਇਹਨੂੰ ਗਾਹਾਂ ਤਰੱਕੀ ਕਰਨੀ ਨਹੀਂ ਦੇਣੀ, ਬੌਧਿਕ ਤਰੱਕੀ, ਯਾਨੀ ਜਿਹੜਾ ਚੀਜ਼ ਜੀਵਨ ਸਵਾਲਣਾ ਆਇਆ ਆਪਣਾ, ਜੋ ਚੀਜ਼ ਲੈਣ ਆਇਆ ਉਹ ਇਹਨੂੰ ਲੈਣ ਨਹੀਂ ਦੇਣੀ, ਇਹਦੇ ਨਾਲ ਧੱਕਾ ਧੱਕਾ ਕਰਨਾ ਰਾਕਸ਼ਸ ਵਿਰਤੀ ਹੈ। ਜਿਨ੍ਹਾਂ ਨੇ ਚਾਰ ਵਰਣ ਬਣਾਏ ਨੇ ਉਹ ਰਾਕਸ਼ਸ ਸੀ, ਰਾਵਣ ਨਹੀਂ ਸੀ ਰਾਕਸ਼ਸ, ਗਲਤ ਹੈ, ਚਾਰ ਵੇਦ ਦਾ ਗਿਆਨ ਸੀ। ਆ ਜਿਹੜੇ ਤੰਤਰ ਜੰਤਰ ਮੰਤਰ ਵਾਲੇ ਨੇ ਨਾ ਗੁਰਦੁਆਰਿਆਂ ਚ ਮੰਦਰਾਂ ਚ ਝੂਠ ਬੋਲਣ ਵਾਲੇ ਕਰਾਮਾਤਾਂ ਦੇ, ਇਹ ਰਾਕਸ਼ਸ ਨੇ ਸਾਰੇ। ਸਾਕਤ ਜਿੰਨੇ ਨੇ ਰਾਕਸ਼ਸ ਨੇ, ਜਿਹੜਾ ਸਾਕਤ ਹੈ ਜਮਦੇ ਜਾਲ ਚ ਫਸਾਉਣ ਵਾਲਾ ਹੈ, ਹਿਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜਿਆ ਫਾਈ ਲੱਗੀ ਜਾਤ ਬਹਾਨ ਅੱਗੇ ਨਾ, ਇਹ ਸਾਰੇ ਰਾਕਸ਼ਸ ਨੇ ਗੁਰਬਾਣੀ ਚ ਕਹੇ। ਹੁਣ ਭਗਤ ਨਾ ਹਿੰਦੂ ਨੇ ਨਾ ਮੁਸਲਮਾਨ ਨੇ, ਦੇਖੋ ਇੱਕ ਦੋ ਲਾਈਨਾਂ ਨੇ ਕਈਆਂ ਹੋਈਆਂ, ਇਹਦੇ ਵਿੱਚ ਪਿਆ ਕੀ ਹੈ ਗਿਆਨ ਉਹ ਡਿਸਕਸ ਕਰਦੇ ਆ, ਜਿਹੜੇ ਇਹਨਾਂ ਦੇ ਚਰਿੱਤਰ ਨੂੰ ਕੁਛ ਹੋਰ ਮੰਨੀ ਬੈਠੇ ਨੇ। ਤਾਂ ਲੈਣੀ ਕੀ ਹੈ, ਸੁਰੀ ਆਸੁਰੀ
ਸਮ ਨਹੀਂ ਜਾ ਕੇ।
ਸੁਰਾਂ ਦੇ ਵਿੱਚ ਗਿਆਨ ਦੇਵਤਿਆਂ ਚ ਵੀ ਹੈਗਾ, ਸ਼ਾਸਤਰ ਗ੍ਰੰਥ ਪੜ੍ਹਦੇ ਹੀ ਨੇ ਇਹ, ਔਰਤਾਂ ਹੈਗੀਆਂ ਚੰਗੀਆਂ ਇਹਨਾਂ ਚ ਵੀ। ਪਰ ਬ੍ਰਹਮਾ ਵਿਸ਼ਨੂੰ ਸ਼ਿਵਜੀ ਨੂੰ ਕੀ ਕੀਤਾ ਹੋਇਆ, ਕਿਹੋ ਜਿਹੀਆਂ ਕਹਾਣੀਆਂ ਨੇ ਉਹ, ਕਿਵੇਂ ਇਹਨਾਂ ਨੇ ਉਹਦਾ ਸੱਤ ਧੋਣ ਵਾਸਤੇ ਦੱਤਾਤਰਾ ਦੀ ਘਰਵਾਲੀ ਦਾ ਸਤੀ ਅਨੁਸਾਰ ਦਾ ਭੇਜਿਆ, ਕਿਉਂ ਭੇਜਿਆ, ਉਹ ਸਾਰੀਆਂ ਕਹਾਣੀਆਂ ਪਈਆਂ ਨੇ, ਦਸਮ ਪਾਤਸ਼ਾਹ ਦੀਆਂ ਪੜ੍ਹੀਆਂ ਹੋਈਆਂ ਨੇ, ਤਾਂ ਗੱਲ ਲਿਖੀ ਆ, ਉਹ ਪੜ੍ਹਿਆ ਹੋਇਆ ਸਾਰਾ, ਸਮਝਿਆ ਹੋਇਆ। ਜਿਹਨੇ ਨਹੀਂ ਸਮਝਿਆ ਪਿੱਛੇ ਹੋਏ ਗੱਲ ਨਹੀਂ ਲਿਖ ਸਕਦਾ, ਕਿਸ ਬੇਸ ਤੇ ਲਿਖੀ, ਪੰਡਿਤ ਲਿਖ ਦੂਗਾ, ਪੰਡਿਤ ਤਾਂ ਦੇਵਤਿਆਂ ਦਾ ਪੁਜਾਰੀ ਹੈ, ਉਹ ਕਿਵੇਂ ਲਿਖ ਦੂ ਵੀ ਦੇਵਤਿਆਂ ਦੇ ਘਰ ਹੋਈ ਜੀ ਇਸਤਰੀ ਹੈ ਨਹੀਂ ਸੀ,
ਸੁਰੀ ਉਹ ਸੁਰੀ ਸਾਹਮਣੇ ਜਾ ਕੇ
ਉਹ ਕਿਵੇਂ ਲਿਖ ਦੂ, ਆ ਸੁਰੀ ਤਾਂ ਲਿਖ ਦੂ, ਸੁਰੀ ਕਿਵੇਂ ਲਿਖ ਦੂ। ਇਹ ਸਾਬਤ ਕਰ ਲਿਆ ਨਾ ਇਹਨਾਂ, ਜੇ ਇਹਨਾਂ ਨੇ ਪੜਿਆ ਵੀ ਇਹ ਦਸ ਗ੍ਰੰਥ ਇਹਨਾਂ ਨੂੰ ਧੇਲਾ ਗੱਲ ਨਹੀਂ ਸੀ, ਜਿਹੜੇ ਦਾ ਵਿਰੋਧ ਕਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਗੱਲ ਕੀ ਹੈ, ਉਹਨਾਂ ਦੇ ਮੁੱਦਾ ਅੱਖਰਾਂ ਦੇ ਵਿੱਚ ਹੀ ਹੈ, ਉੱਤੇ ਹੀ ਲੜਕੀ ਫਿਰਦੀ ਹੈ, ਭਾਵੇਂ ਲਿਖ ਦਿੱਤਾ ਨਾ ਉਹਦੇ ਵਰਗੀ ਇਸਤਰੀ, ਨਾ ਰਾਕਸ਼ਾਂ ਸੀ ਨਾ ਦੇਵਤਿਆਂ ਸੀ, ਕਿਹੋ ਜਿਹੀ ਸੀ, ਬਾਹਰਲੇ ਸਰੂਪ ਦੀ ਗੱਲ ਹੈ ਤੇ ਸੁੰਦਰ, ਉਹ ਜੀ ਸੁੰਦਰ ਸਰੀਰ ਦੀ ਸੁੰਦਰਤਾ ਦੀ ਗੱਲ ਹੈ, ਇੱਥੇ ਬੁੱਧ ਨਾਲ ਕੋਈ ਸੰਬੰਧ ਨਹੀਂ ਇਹਦੇ ਟੀਕੇ 'ਚ ਕੀਤਾ ਹੋਇਆ, ਗੱਲ ਅਕਲ ਦੀ ਚੱਲ ਰਹੀ ਹੈ, ਬੁੱਧ ਦੀ ਗਿਆਨ ਦੀ ਚੱਲ ਰਹੀ ਹੈ, ਉਹ ਸਰੀਰ ਦੀ ਗੱਲ ਕਰ ਰਹੇ ਨੇ,
ਟੀਕਾਕਰ
ਬਾਹਰ ਦੀ ਗੱਲ ਕਰਦਾ, ਇਸ ਗੱਲ ਤੇ ਉਹ ਬਹਿਸ ਕਰ ਰਹੇ ਨੇ, ਸਾਡੇ ਵੀ ਵਿਦਵਾਨ ਇਸੇ ਤੇ ਬਹਿਸ ਕਰ ਰਹੇ ਨੇ, ਦੋ ਹੀ ਵਿਦਵਾਨ ਨੇ, ਵਿਦਵਾਨ ਉੱਪਰ ਰਹਿਣਾ ਮਾਇਆ ਤੇ ਥੱਲੇ ਜਾ ਹੀ ਨਹੀਂ ਸਕਦਾ, ਮਾਇਆ ਤੇ ਅਟਕ ਜਾਂਦਾ ਹੁੰਦਾ, ਮਾਇਆ ਤੇ ਅਟਕੇ ਹੋਏ ਨੇ ਸਾਰੇ, ਇਹ ਮਾਇਆ ਤੋਂ ਗਾਹਾਂ ਦੀ ਗੱਲ ਹੈ,
ਸਰੀਰ ਤੋਂ ਗਾਹਾਂ ਦੀ ਗੱਲ,
ਇਹ ਸਰੀਰ ਤੋਂ ਗਾਹਾਂ ਦੀ ਗੱਲ ਹੈ, ਇਹ ਬਹੁਤ ਕੁ ਲੈਵਲ ਦੀ ਗੱਲ ਹੈ, ਆਤਮਕ ਲੈਵਲ ਦੀ ਗੱਲ ਹੈ, ਆਤਮਕ ਲੈਵਲ ਦੇ ਹੀ ਨਾਂ ਨੇ, ਉਹ ਕੀ ਪਛਾਣਨ ਹੈ ਕੀ ਗੱਲ ਹੈ, ਉਹਨਾਂ ਨੂੰ ਕੀ ਪਤਾ। ਗ੍ਰੰਥਾਂ ਬਾਰੇ ਚਰਚਾ ਸੌਖੀ ਗੱਲ ਨਹੀਂ ਕਰਦੀ, ਬੁੱਧੀਹੀਨ ਕਰੀ ਜਾਂਦਾ। ਹਾਂਜੀ,
ਸ੍ਰੀ ਨਾਲ ਖੰਭ ਕਲਾ ਦੁਹਤਾ ਤੇ,
ਹੁਣ ਇੱਕ ਉਹਨਾਂ ਦੀ ਲੜਕੀ ਹੈ, ਆਮ ਤੌਰ ਤੇ ਮੰਨਿਆ ਜਾਂਦਾ ਵੀ ਲੜਕੀ ਦਾ ਸੁਭਾਅ ਮਾਂ ਵਰਗਾ ਹੁੰਦਾ, ਬਹੁਤਾ ਚਿਰ ਉਹਨੇ ਮਾਂ ਕੋਲ ਰਹਿਣਾ, ਮਾਂ ਦੀ ਸੰਗਤ ਚ ਬੜੀ ਹੋ ਕੇ ਵੀ ਜਿਹੜੇ ਮੁੰਡੇ ਹੁੰਦੇ ਨੇ ਉਹਦਾ ਬਾਪ ਨਾਲ ਜ਼ਿਆਦਾ ਰਹਿੰਦੇ ਨੇ, ਫਿਰ ਥੋੜੇ ਜਿਹੇ ਬੜੇ ਹੋ ਕੇ ਬਾਹਰ ਜਾਣਾ ਆਉਣਾ, ਜੋ ਕੰਮ ਕਰਦਾ ਨਾਲ ਲੈ ਜਾਣਾ, ਖੇਤਾਂ ਚ ਲੈ ਜਾਣਾ, ਜਿਹੜੇ ਖੇਤੀ ਕਰਦੇ ਨੇ ਜਿਹਾ ਜਿਹਾ ਵੀ ਕੰਮ ਕਰਦਾ, ਤਾਂ ਕਿ ਉਹਨੂੰ ਉੱਥੇ ਦੇਖ ਕੇ ਪਤਾ ਲੱਗੇ ਕੰਮ ਦਾ, ਜੋ ਹੱਥੀ ਕੰਮ ਕਰਦੇ ਸੀ ਲੋਕ, ਤੇ ਉਹਨੂੰ ਪਤਾ ਵੀ ਇਹਨੇ ਵਿਦਿਆ ਵੀ ਲੈਣੀ ਆ ਆਦਮੀ ਵਾਲੀ। ਤੇ ਜਿਹੜੀ ਮਾਂ ਹੁੰਦੀ ਆ, ਲੜਕੀਆਂ ਹੁੰਦੀਆਂ ਉਹਨਾਂ ਘਰਾਂ 'ਚ ਰਹਿਣਾ ਹੁੰਦਾ, ਉਹਨੇ ਮਾਂ ਨੇ ਸਿਖਲਾਈ ਦੇਣੀ ਹੈ, ਕਿਉਂਕਿ ਔਰਤ ਵਾਲੀ ਸਿਖਲਾਈ ਚਾਹੀਦੀ ਹੈ ਉਹਨੂੰ, ਉਹ ਮਾਂ ਕੋਲ ਜ਼ਿਆਦਾ, ਆਦਮੀ ਵਾਲੀ ਸਿਖਲਾਈ ਆਦਮੀ ਕੋਲ ਜ਼ਿਆਦਾ, ਔਰਤ ਉਹਦੀ ਡਿਊਟੀ ਹੋਰ ਹੈ, ਉਹਦੀ ਡਿਊਟੀ ਹੋਰ ਹੈ। ਇਸ ਕਰਕੇ ਉਹਦੀ ਮਾਂ ਦਾ ਪ੍ਰਭਾਵ ਸੀ ਕੁੜੀ ਤੇ, ਉਹਦੀ ਗੱਲ ਸੁਣਦੀ ਸੀ ਔਰ ਮੰਨਦੀ ਸੀ, ਯਾਨੀ ਕਿਰਪਾ ਹੀ ਸੀ ਟੱਬਰ ਤੇ, ਐਂ ਸਮਝ ਲਓ। ਇੱਕ ਤਰ੍ਹਾਂ ਦੇ ਸਾਰੇ ਜੀਵ ਇਸ ਤਰੀਕੇ ਨਾਲ ਪੈਦਾ ਹੋਏ ਤੇ ਧੁਰ ਦਰਗਾਹ ਹੋਇਆ ਹੈ, ਤੇ ਸੰਬੰਧ ਇਹੋ ਜਿਹੀ ਸੰਬੰਧੀ ਕਿਸੇ ਦੇ ਘਰ 'ਚ ਨਹੀਂ ਹੁੰਦੀ ਹੈ, ਹੁੰਦੀ ਨਹੀਂ ਆਮ ਤੌਰ ਤੇ ਇਹ ਗੱਲ। ਹਾਂਜੀ,
ਖੰਭ ਕਲਾ ਦੋਹਿਤਾ ਤੇ, ਸ਼੍ਰੀ ਰਣ ਖੰਭ ਕਲਾ,
ਰਣ ਖੰਭ ਕਲਾ ਸੀ ਉਹਦਾ ਨਾਮ। ਰਣ ਖੰਭਾ ਨੀ ਹੁੰਦਾ ਜਿਹੜਾ ਝੰਡਾ ਕੱਢਦੇ ਨੇ ਨਾ ਜਾ ਕੇ ਜੰਗ ਦੇ ਮੈਦਾਨ ਚ, ਰਣ ਖੰਭਾ ਕਹਿੰਦੇ ਨੇ। ਉਹਦਾ ਨਾਮ ਰਣ ਖੰਭ ਖੰਭ ਕਲਾ ਇਸ ਕਰਕੇ ਸੀ, ਉਹ ਗਿਆਨ ਚਰਚਾ ਚ ਹਾਰਦੀ ਨੀ ਸੀ ਬਚਪਨ ਤੇ। ਗਿਆਨ ਚਰਚਾ ਦਾ ਸ਼ੌਕ ਹੋਣਾ ਮਾਂ ਨਾਲ ਔਰ ਬਾਪ ਨਾਲ ਬੱਚਿਆਂ ਨੂੰ ਜਿਵੇਂ ਹੁੰਦਾ, ਉਹ ਹਰਾ ਦਿੰਦੀ ਸੀ ਦੋ ਨੂੰ, ਉਹਨਾਂ ਦੀ ਬਸ ਕਹਾਦੀ ਸੀ। ਉਹਦਾ ਨਾਂ ਰਣ ਖੰਭ ਕਲਾ ਰੱਖਦਾ ਇਹਨਾਂ ਦੇ, ਇਹਦਾ ਰਣ ਖੰਭ ਕਲਾ, ਇਹਦੀ ਇਹਨੂੰ ਹਰਾਉਣਾ ਬਹੁਤ ਮੁਸ਼ਕਲ ਹੈ। ਉਹ ਵੀ ਪੂਰੀ ਸਮਝਦਾਰ ਸੀ, ਯਾਨੀ ਜਿਹੜਾ ਗੁਰਮਤ ਦਾ ਗਿਆਨ ਹੈ ਉਹ ਚ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਇਹ ਕਿਉਂ ਦੱਸਿਆ ਪਹਿਲਾਂ ਹੀ, ਇਸੇ ਦਾ ਪੰਜਾਬ ਫਸਲਾਂ ਪੰਡਤ ਨਾਲ ਜਾ ਕੇ, ਪੰਡਤ ਦਾ ਗੁਰੂ ਹੈ ਜਿਹੜਾ ਰਣ ਖੰਭ ਕਲਾ ਦਾ, ਇੱਥੇ ਹੀ ਦੱਸਤਾ ਉਹਦਾ ਨਾਂ ਚ ਹੀ ਗੱਲ ਕਰਤੀ, ਉਹਦੇ ਨਾਂ ਦੇ ਵਿੱਚ ਹੀ ਗੱਲ ਕਰਤੀ। ਉਹਦਾ ਨਾਂ ਇਹੋ ਜਿਹਾ ਰੱਖਤਾ ਕਿ ਗਾਹਾਂ ਜਾ ਕੇ ਉਹਨੇ ਕੰਮ ਵੀ ਉਹੀ ਕਰਾਉਣਾ। ਉੱਥੇ ਇਹ ਹੈ ਇੱਕ ਗਰਾਊਂਡ ਦੋ ਲਾਈਨਾਂ ਦੀ, ਜਿਹਦੇ ਵਿੱਚੋਂ ਸਾਰੇ ਟੱਬਰ ਦਾ ਦੱਸ ਗਏ ਔਰ ਕੀ ਕੁਛ ਦੱਸ ਗਏ ਇੰਨੀ ਗੱਲ ਦੇ ਵਿੱਚ ਹੀ। ਗਾਹਾਂ ਜੋ ਹੋਣਾ ਇੱਥੇ ਪਿਆ, ਮੂਲੀਆਂ ਦੋ ਪੰਕਤੀਆਂ ਜੇ ਪਿਆ, ਜੋ ਗਾਹਾਂ ਦੀ ਕਹਾਣੀ ਹੈ ਇੱਥੇ ਹੀ ਦੱਸਦੀ। ਜਿਹਨੇ ਤਾਂ ਬੁੱਝਣ ਹਰ, ਦੇਖੋ ਇੱਥੇ ਵੀ ਬੁਝਾਰਤ ਹੈ ਹਰ ਜਗ੍ਹਾ, ਜਿੰਨੀ ਬੁਝਾਰਤ ਪਿੱਛੇ ਆਈ ਹੈ ਜੋ ਅਰਥ ਅਸੀਂ ਕੀਤੇ ਨੇ, ਓਨਾ ਹੀ ਔਖੇ ਇਹਨਾਂ, ਉਦੋਂ ਜ਼ਿਆਦਾ ਔਖੇ ਨੇ ਇਹਨਾਂ ਦੇ ਅਰਥ ਕਰਨੇ। ਆ ਜਿਹੜੇ ਚਰਿੱਤਰੋਂ ਪਖਿਆਨ ਹੈ ਇਹਦੇ ਅਰਥ ਪਿੱਛੇ ਨਾਲੋਂ ਵੀ ਜ਼ਿਆਦਾ ਨੇ ਔਖੇ, ਇਹ ਪਿੱਛੇ ਤਾਂ ਦਿੱਤੇ ਨੇ। ਜੇ ਸਾਰਾ ਪਿਛਲਾ ਅਵਤਾਰ ਵਗੈਰਾ ਪੜ ਗਿਆ ਉਹ ਅਰਥ ਆ ਸਕਦਾ। ਜੇ ਆਦਮ ਗੁਰੂ ਗ੍ਰੰਥ ਸਾਹਿਬ ਸਾਰਾ ਸਮਝ ਲਿਆ ਤਾਂ ਉਹ ਪਿੱਛੇ ਵਾਲਾ ਅਰਥ ਆ ਸਕਦਾ, ਜੇ ਸਾਰਾ ਪਿੱਛੇ ਵਾਲਾ ਰਾਤ ਵਾਲਾ ਸਾਰਾ ਪੜ ਲਿਆ ਫਿਰ ਇਹਨੂੰ ਹੱਥ ਪਾਵੇ। ਸਿਲੇਬਸ ਇਸ ਤਰੀਕੇ ਨਾਲ ਰੱਖਿਆ ਹੋਇਆ ਔਰ ਇਹ ਵੀ 266ਵਾਂ ਚਰਿੱਤਰ ਹੈ ਨਾ 300, ਹਾਂ 266ਵਾਂ, ਇਹਦਾ ਮਤਲਬ ਅੱਧ ਤੋਂ ਵੱਧ ਹੈ, ਅੱਧੇ ਚਰਿੱਤਰਾਂ ਤੋਂ ਉੱਪਰ ਟੱਪ ਗਿਆ, 202 ਤੇ ਅੱਧ ਹੋ ਗਿਆ, ਉੱਪਰ ਚਲਿਆ ਗਿਆ। ਹੁਣ ਇੱਥੋਂ ਔਖਾ ਬੁਝਾਰਤ ਇਹ ਦੋ ਲਾਈਨਾਂ ਦੀ ਬੁਝਾਰਤ ਜੇ ਬੁੱਝ ਨਹੀਂ ਸਕਦਾ ਤਾਂ ਗਾਹਾਂ ਦਾ ਉਹਨੇ ਅਰਥ ਕੀ ਕਰਨਾ। ਹਾਂਜੀ,
ਜੀਤ ਲਈ ਸਸੀ ਅੰਸ਼ ਕਲਾ ਜਿਹੇ,
ਉਹਨੇ ਸਸੀ ਅੰਸ਼ ਕਲਾ ਜਿੱਤ ਲਈ। ਹੁਣ ਦੱਸੋ ਇਹ ਕੀ ਹੋਇਆ, ਰਣ ਖੰਭ ਕਲਾ ਤਾਂ ਜਿੱਤੂ ਵੀ ਨਾ ਜੰਗ, ਗੁਰੂ ਅਮਰਦਾਸ ਦੀ ਗੱਲ ਕਰ ਰਹੇ ਨੇ ਇਹ, ਜਿਹਨਾਂ ਨੂੰ ਗਿਆਨ ਚਰਚਾ ਚ ਤਸੱਲੀ ਉਹ ਨਹੀਂ ਹੋਈ, ਜਿਹੜੇ ਹਿੰਦੂ ਸੀਗੇ ਅੰਸ਼ ਕਲਾ, ਇਹ ਜੋ ਗਿਆਨ ਹੈ ਨਾ ਕਿਤਾਬਾਂ ਦਾ ਸਿਮਰਤ ਸ਼ਾਸਤਰਾਂ ਦਾ, ਉਹ ਸਸੀ ਅੰਸ਼ ਕਲਾ 14 ਕਲਾ ਤੱਕ ਹੀ ਹੈ। 14 ਦਿਨ ਚੰਦ ਦੀਆਂ ਕਲਾ ਵੱਧਦੀਆਂ ਨੇ, 15ਵੇਂ ਦਿਨ ਦੀ ਕਲਾ ਨਹੀਂ ਕਹਿੰਦੇ, 14 ਹੀ ਕਲਾ ਸੰਪੂਰਨ ਕਹਿੰਦੇ ਨੇ। 14 ਤੱਕ ਕਲਾ ਹੈ, ਕਲਾ ਉੱਥੇ ਤੱਕ ਹੈ ਜਿੱਥੇ ਤੱਕ ਵੱਧ ਹੈ, ਜਦ ਟਿਕ ਗਿਆ ਇੱਕ ਹੋ ਗਿਆ ਫਿਰ ਕਲਾ ਨਹੀਂ ਹੁੰਦੀ। ਪੁੰਨਿਆ ਪੂਰਾ ਚੰਦ ਕਲਾ ਨਹੀਂ ਨਾਲ ਲੱਗੀ ਹੁੰਦੀ, ਆਹ ਗੱਲ ਹੈ। ਪੁੰਨਿਆ ਪੂਰਾ ਚੰਦ ਮੈਂ ਆਹ ਚੋਂ ਪੜਿਆ ਕਬੀਰ ਚੋਂ, ਉਹ ਕਬੀਰ ਕਹਿੰਦਾ ਪੁੰਨਿਆ ਪੂਰਾ ਚੰਦ ਆਕਾਸ਼, ਉੱਥੇ ਕਲਾ ਹੈ ਹੀ ਨਹੀਂ ਪੂਰਾ, ਤਾਂ ਕਲਾ ਉਦੋਂ ਤੱਕ ਹੈ ਜਾਂ ਵੱਧ ਹੈ। 14 ਕਲਾ ਵਾਲੇ ਸਾਰੇ ਜਿੱਤਲੇ ਦਾ ਮਤਲਬ ਪੂਰਾ ਗਿਆਨ ਹੈ ਉਹਨੂੰ, 14 ਵਾਲੇ ਸਾਰੀਆਂ ਕਲਾ ਜਿੱਤ ਲੀਆਂ, 14 ਕਲਾ ਵਾਲੇ ਗਿਆਨ ਵਾਲੇ ਸਾਰੇ ਸਰ ਕਰ ਲਏ ਉਹਨੇ। ਪੁੰਨਿਆ ਦਾ ਜਿਵੇਂ ਚੰਦਾ ਚਾਨਣ ਹੁੰਦਾ ਉਹਦੇ ਕੋਲ ਪੂਰਾ ਗਿਆਨ ਹੈ, ਜਿੰਨਾ ਤਿੰਨ ਲੋਕ ਦਾ ਗਿਆਨ ਚਾਹੀਦਾ ਉਹਨਾਂ ਉਹਦੇ ਕੋਲ ਹੈਗਾ ਹੈ, ਕਹਿਣ ਦਾ ਮਤਲਬ ਹੈ। ਹੁਣ ਤਾਂ ਸ਼ਬਦ ਗੁਰੂ ਨਾਲ ਮਿਲਾਪ ਹੀ ਚਾਹੀਦਾ ਉਹਦਾ, ਕਿਉਂ ਪੂਰਾ ਜਦ ਪੂਰਾ ਤੱਕ ਗਿਆ ਹੋਇਆ ਚੰਦ, ਨਾ ਕਲਾ ਘਟਦੀ ਹੈ ਨਾ ਵੱਧਦੀ ਹੈ, ਪੁੰਨਿਆ ਵਾਲੇ ਦਿਨ ਤਾਂ ਕਲਾ ਘਟਦੀ ਵੱਧਦੀ ਨਹੀਂ, 14ਵੇਂ ਵਾਲੇ ਦਿਨ ਤੜਕੇ ਜਾ ਕੇ ਉਹਦੀ ਕਲਾ ਹੋਰ ਵੱਧਦੀ ਹੈ ਚੰਦ ਦੀ, ਦਿਨ ਨੂੰ ਫਿਰ ਵੱਧਦੀ ਰਹਿੰਦੀ ਹੈ, ਰਾਤ ਨੂੰ ਜਦ ਚੰਦ ਚੜ੍ਹਦਾ ਫਿਰ ਪੂਰਾ ਹੁੰਦਾ। ਰਾਤ ਨੂੰ ਇਹ ਚੰਦਰਮਾ ਦੇਖਣਾ ਪੂਰਨਮਾਸ਼ੀ ਦਾ, ਤੇ ਜਿੰਨਾ ਚਿਰ ਪੂਰਨਮਾਸ਼ੀ ਦਾ ਚੰਦਰਮਾ ਕਲਾ, ਫਿਰ ਜਦੋਂ ਚੜ੍ਹਦਾ ਫਿਰ ਨਿਕਲਾ, ਸਾਰੀ ਰਾਤ ਨੀ ਘੜਦੀ ਵੱਧਦੀ ਕਲਾ, ਫਿਰ ਟਿਕਿਆ ਰਹਿੰਦਾ, ਨਹੀਂ ਤਾਂ ਕਲਾ ਵੱਧਦੀ ਹੋ ਰਹਿੰਦੀ ਹੈ। ਇੱਕ ਹਫ਼ਤੇ ਲੈ ਕੇ ਜਿਉਂ ਜਿਉਂ ਨੇ ਸੂਰਜ ਦਾ ਚੱਕਰ ਆਉਂਦਾ, ਉਹ ਕਲਾ ਵੱਧਦੀ ਰਹਿੰਦੀ ਹੈ ਉਹਦੇ ਵਿੱਚ। ਹਾਂਜੀ,
ਨਿਰਖ ਭਾਣ ਜਿਹੇ ਪ੍ਰਭਾ ਰਹਿਤ ਦਬੀ,
ਉਹਨੂੰ ਦੇਖ ਕੇ ਜਿਹੜੇ ਉਹਦੀ ਜਦ ਗਿਆਨ ਚਰਚਾ ਕਰਦੀ ਸੀ, ਜਿਹੜੇ ਬਰਾਬਰ ਪੂਰੇ ਗਿਆਨ ਵਾਲੇ ਭਾਣ ਚੰਦਰ ਸੂਰਜ ਵਰਗੇ ਹੁੰਦੇ ਸੀ, ਉਹ ਵੀ ਦਬਕੇ ਰਹਿੰਦੇ ਤੇ ਇਹਦੇ ਕੋਲ ਸਾਰਾ ਹੀ ਗਿਆਨ ਹੈ।
ਨਿਰਖ ਭਾਣ
ਦੇ ਸਾਹਮਣੇ ਦਬ ਕੇ ਗੱਲ ਕਰਦੇ ਤੇ ਭਾਣ ਹੁੰਦਾ ਸੂਰਜ, ਸੂਰਜ ਕਿਹਾ ਪਹਿਲਾਂ ਰਵੀ ਕਹਿਤਾ,
ਦੁਤੀਏ ਦਵਾਕਰ ਕਦੋਂ
ਕਹਿਤਾ, ਦਵਾਕਰ ਕਹਿਤਾ ਦਵਾਕਰ ਸੂਰਜ, ਇਹਨੀ ਰਾਜਾ ਵੀ ਉਹ ਤੋਂ ਦਬ ਕੇ ਗੱਲ ਕਰਦਾ ਸੀ, ਕਹਿਤਾ ਵੀ ਇਹਦੇ ਕੋਲ ਸਾਰਾ ਹੀ ਗਿਆਨ ਹੈ, ਇਹਦੇ ਨਾਲ ਨੀ ਬਹੁਤਾ, ਰਾਣੀ ਨੂੰ ਕਹਿੰਦਾ ਤੂੰ ਬਹੁਤਾ ਨਾ ਇਹਦੇ ਨਾਲ ਕਰਿਆ ਕਰ, ਤੇਰੇ ਜਿੰਨਾ ਗਿਆਨ ਹੈ ਇਹਨੂੰ, ਐਂ ਨਾ ਕਹੀਆਂ ਨਿਆਣੀ ਆ ਹੁਣ, ਹੁਣ ਇਹ ਨਿਆਣੀ ਦੀ ਹੈ, ਹੁਣ ਇਹਦਾ ਘਰ ਚ ਪਤਾ ਇਸ ਗੱਲ ਦਾ ਪਹਿਲਾਂ ਹੀ, ਪੰਡਿਤ ਨੂੰ ਪਤਾ ਨੀ ਇਸ ਗੱਲ ਦਾ, ਜਿਹੜਾ ਇਹਨੂੰ ਪੜ੍ਹਾ ਰਿਹਾ ਉਹਨੂੰ ਗਿਆਨ ਨੀ ਹੈ ਇਹਦਾ। ਹਾਂਜੀ,
ਸੁਰੀ ਆ ਸੁਣੀ ਕੀ ਨਹਿ ਸਮ ਛਬੀ, ਸੁਰੀ ਆ ਸੁਰਣੀ ਕੀ ਨਹਿ ਸਮ ਛਬੀ,
ਉਹਦੇ ਵਰਗੀ ਛਬੀ ਨਾ ਕਿਸੇ ਰਾਖੇ ਜਾਂਦੇ ਔਰਤ ਦੀ, ਸੁਰੀ ਆ ਸੁਰੀ, ਇਹ ਪਹਿਲਾਂ ਗੱਲ ਕੀਤੀ ਇਹਦੀ ਮਾਂ ਦੀ, ਹੁਣ ਗੱਲ ਕਰਤੀ ਕੁੜੀ, ਨਾ ਸੁਰੀ ਦੇਵਤਾ ਦੀ ਕਿਸੇ ਔਰਤ ਦੀ ਕੰਨਿਆ ਹੋਵੇ, ਚਾਹੇ ਲੜਕੀ ਹੋਵੇ ਚਾਹੇ ਕੋਈ ਔਰਤ ਹੋਵੇ, ਨਾ ਉਹਦੇ ਚ ਇਹੋ ਜਿਹੀ ਛਬੀ ਹੈ, ਨਾ ਰਾਖਸ਼ਾਂ ਦੇ ਕਿਸੇ ਔਰਤ ਦੇ ਵਿੱਚ ਇਹੋ ਜਿਹੀ ਛਬੀ ਹੈ, ਤਿੱਖੀ ਬੁੱਧੀ ਹੈ ਇਹ ਕਹਿ ਲਓ, ਇਹੋ ਜਿਹੀ ਤੇਜ਼ ਬੁੱਧੀ ਤੇਜ਼ ਗਿਆਨ ਕਿਸੇ ਕੋਲ ਨਹੀਂ। ਜੋ ਮਾਂ ਹੈ ਇਹਦਾ ਮਤਲਬ ਹੈ ਉਹੀ ਧੀ ਹੈ, ਇੱਕੋ ਹੀ ਲਾਈਨ ਚ ਖੜੇ ਨੇ ਤਿੰਨੇ।
ਦੋਹਰਾ ਤਰਨ ਭਈ ਤਰਨੀ ਜਵੈ ਅਧਿਕ ਸੁਖਨ ਕੇ ਸੰਗ,
ਜਦ ਇਹ ਲੜਕੀ ਜਵਾਨ ਹੋ ਗਈ, ਤਰਨੀ ਔਰਤ ਨੂੰ ਭਈ
ਤਰਨੀ ਜਵੈ,
ਜਦ ਤਰਨੀ ਜਵਾਨ ਹੋ ਗਈ,
ਅਧਿਕ ਸੁਖਨ ਕੇ ਸੰਗ,
ਬਹੁਤ ਸੁਖ, ਦੇਖੋ ਨਾ ਰਾਜੇ ਦੇ ਘਰ ਸੁਖ ਤਾਂ ਸਾਰੇ ਹੁਣ, ਚੰਗਲ ਪ੍ਰੇਮ ਨਾਲ ਪਾਲੀ ਰਾਜੇ ਦੇ, ਫਿਰ ਉਹ ਲਾਇਕ ਸੀ, ਸੁਭਾਅ ਉਹਦਾ ਧਾਰਮਿਕ ਸੀ, ਜਿਹੋ ਜਿਹਾ ਰਾਜਾ ਸੁਭਾਅ ਚਾਹੁੰਦਾ ਸੀ, ਮਾਂ ਚਾਹੁੰਦੀ ਸੀ, ਉਹੋ ਜਿਹਾ ਸੁਭਾਅ ਸੀ, ਬਿਲਕੁਲ ਮਿਲਦਾ, ਤੇ ਸੁਖ ਤਾਂ ਉਹਨੂੰ ਹੋਣਾ ਹੀ ਸੀ। ਉਹ ਭਾਈ ਸੁਖ ਤਾਂ ਅਸਲ ਦੇ ਵਿੱਚ ਉਹਦਾ ਮਤ ਮਿਲਦੀ ਕਰਕੇ ਸੁਖ ਸੀ, ਖਟਪਟ ਨਹੀਂ ਸੀ, ਰਾਜੇ ਦੇ ਸੁਖ ਤਾਂ ਉਹਦਾ ਹੀ ਹੈ, ਯਾਨੀ ਕਦੇ ਘਰ ਚ ਕਲੇਸ਼ ਨਹੀਂ ਪੈਦਾ ਕੀਤਾ ਉਹਨੇ, ਉਹ ਸੁਖ ਰਿਹਾ। ਸੁਖ ਦਾ ਮਤਲਬ ਹੈ ਨਾ ਉਹ ਕਦੇ ਘਰ ਦੇ ਵਿੱਚ ਉਹਦਾ ਆਪਸ ਵਿੱਚ ਮਤਭੇਦ ਨਹੀਂ ਹੋਇਆ ਮਾਂ ਬਾਪ ਨਾਲ, ਸੁਖ ਦਾ ਮਾਨਸਿਕ ਸੁਖ ਕਦੇ ਦੁਖੀ ਹੋਈ ਨੀ, ਕਦੇ ਇਹੋ ਜਿਹਾ ਕੰਮ ਉਹਨੇ ਸੋਚਿਆ ਨੀ, ਜਿਹਦੇ ਨਾਲ ਮਾਂ ਬਾਪ ਡਾਂਟਣ ਉਹਨਾਂ ਨੇ ਡਾਂਟਿਆ ਨੀ, ਆਪੇ ਸੁਖ ਹੈ। ਸੁਖ ਸੰਸਾਰੀ ਦੀ ਗੱਲ ਨਹੀਂ ਹੈ, ਆਤਮਿਕ ਸੁਖ ਦੀ ਗੱਲ। ਹਾਂ,
ਲੜਕਾ ਪਣ ਮਿਟ ਜਾਤ ਭਇਓ ਦੁੰਦਵ ਦਿਓ ਅਨੰਗ,
ਲੜਕਾਪਨ, ਦੇਖੋ ਲੜਕੀ ਹੈ ਲੜਕਾਪਨ ਲਿਖਿਆ ਬਚਪਨ, ਲੜਕਾਪਨ ਦਾ ਮਤਲਬ ਬਚਪਨ,
ਮਿਟ ਜਾਤ ਪਿਓ,
ਮਿਟ ਜਾਤ ਪਿਓ ਉਹ ਮਿਟ ਗਿਆ, ਯਾਨੀ ਹੁਣ ਉਹ ਜਿਹੜਾ ਕਹਿੰਦੇ ਨੇ 12 ਵਰਸ
ਬਾਲਪਨ
ਬੀਤੇ, ਬਾਲਪਨ ਦੀ ਉਮਰ ਤੇ ਜ਼ਿਆਦਾ ਉਮਰ ਹੋ ਗਈ ਉਹਦੀ, ਕਹਿਣ ਦਾ ਮਤਲਬ ਇਹ ਹੈ।
ਦੁੰਦਵ ਦਿਓ ਅਨੰਗ,
ਫਿਰ ਉਹ ਸਮਝ ਲਓ ਇੱਕ ਕਿਸਮ ਦਾ ਜਵਾਨ ਹੋ ਗਈ, ਉਹਦੀ ਬੁੱਧੀ ਖੁੱਲ ਗਈ। ਜਦੋਂ ਕੋਈ ਬਾਲਗ ਹੋ ਜਾਂਦਾ ਬੱਚਾ, ਫਿਰ ਉਹ ਸਲਾਹ ਵੀ ਦੇਣ ਲੱਗ ਜਾਂਦਾ ਸਾਨੂੰ ਕਈ ਗੱਲਾਂ 'ਚ, ਕਈ ਗੱਲਾਂ ਸਾਨੂੰ ਕਹਿਣ ਵੀ ਨਾ ਵਿਆਹ ਹੀ ਨਹੀਂ ਸੀ ਕਰਨਾ ਆਪਾਂ ਨੇ, ਟੋਕਣ ਡਾਕਣ ਵੀ ਲੱਗ ਜਾਂਦਾ, ਕਈ ਵਾਰ ਅਸੀਂ ਉਹਦਾ ਗੁੱਸਾ ਕਰ ਲੈਂਦੇ ਹਾਂ, ਗੁੱਸਾ ਚਲੋ ਸੰਸਾਰੀ ਦੇ ਵਿੱਚ ਟਕਰਾਅ ਹੋ ਜਾਂਦਾ ਗਲਤ ਸੋਚਦਾ, ਪਰ ਨਿਰਾਕਾਰੀ ਦੁਨੀਆ ਵਾਲਿਆਂ ਦਾ ਟਕਰਾਅ ਨਹੀਂ ਹੁੰਦਾ, ਉਹਨਾਂ ਦੀ ਇੱਕੋ ਜਿਹੀ ਬੁੱਧੀ ਹੁੰਦੀ। ਹਾਂਜੀ,
ਚੌ ਭਾਈ ਚਾਰ ਭਰਾ ਤਾ ਕੇ ਬਲਵਾਨਾ,
ਚਾਰ ਉਹਦੇ ਭਾਈ ਵੀ ਸੀ ਚੰਗੇ ਦਿਸ਼ਟ ਪੁਸ਼ਟ ਤਕੜੇ ਸੀ,
ਸੂਰ ਵੀਰ ਸਭ ਸ਼ਸਤਰ ਨਿਧਾਨਾ,
ਸਾਰੇ ਸੂਰਮੇ ਸੀ ਦਲੇਰ ਸੀ, ਉਹ ਵੀ ਰਾਜਿਆਂ ਵਾਲੇ ਗੁਣ ਸੀ ਉਹਨਾਂ ਦੇ,
ਸਭ ਸ਼ਸਤਰ ਨਿਧਾਨਾ,
ਸ਼ਸਤਰ ਵਿਦਿਆ ਦੇ ਜਾਣੂ ਸੀ, ਪੂਰੇ ਸ਼ਸਤਰ ਵਿਦਿਆ ਬਚਪਨ ਚ ਸਿਖਾਉਂਦੇ ਸੀ ਰਾਜੇ, ਉਹੀ ਕੰਮ ਆਉਣਾ ਉਹਨਾਂ ਦੇ, ਇਹੀ ਕੰਮ ਹੁੰਦਾ ਉਹਨਾਂ ਦਾ, ਸ਼ਸਤਰ ਵਿਦਿਆ ਦੇ ਖਜ਼ਾਨੇ ਸੀ ਉਹ। ਹਾਂਜੀ,
ਤੇਜਵਾਨ ਦੁਤੀਮਾਨ ਅਤੁਲ ਬਲ,
ਬੜੇ ਤੇਜ ਪ੍ਰਤਾਪ ਵਾਲੇ ਸੀ, ਉਹ ਵੀ ਗਿਆਨਵਾਨ ਸੀ, ਐਸੀ ਗੱਲ ਨਹੀਂ ਹੈ,
ਦੁਤੀਮਾਨ ਅਤੁਲ ਬਲ,
ਬੜੇ ਬਲਵਾਨ ਵੀ ਸੀ, ਕਿਉਂਕਿ ਉਹ ਅੱਗੇ ਦੱਸਣਗੇ ਹੈ ਆਪਣਾ ਐ ਸਮਝਦੇ ਵੀ ਸਾਡੇ ਵਰਗਾ ਕੋਈ ਹੈ ਨਹੀਂ, ਹੋਰ ਉਹਨਾਂ ਨੂੰ ਆਪਣੇ ਆਪ ਤੇ ਮਾਣ ਸੀ ਵੀ ਅਸੀਂ ਕਿਸੇ ਨੂੰ ਘੱਟ ਨਹੀਂ, ਐ ਕਹਿ ਲਓ ਸਾਡੇ ਚ ਕੋਈ ਕਮੀ ਨਹੀਂ, ਅਸੀਂ ਕਿਸੇ ਰਾਜਕੁਮਾਰ ਨੂੰ ਘੱਟ ਨਹੀਂ, ਅਸੀਂ ਸ਼ੇਰ ਦੇ ਸਵਾ ਸ਼ੇਰ ਹੀ ਹਾਂ, ਆਹ ਸੀ ਉਹਨਾਂ ਦੇ ਮਨ ਦੇ ਵਿੱਚ, ਔਰ ਥੇ ਵੀ ਜਿਹੜਾ ਹੋਵੇ ਉਹ ਉਹਨੂੰ ਉਹ ਗੱਲ ਮੰਨ ਲਵੇ ਮੈਂ ਹਾਂ, ਉਹ ਨਹੀਂ ਹੰਕਾਰ, ਹੰਕਾਰ ਹੈ ਜਿਹੜਾ ਉਹਦੇ ਵਾਸਤੇ ਤਾਂ ਮੂਰਖ ਗੁਣ, ਬਿਨ ਗੁਣ ਗਰਭ ਗ੍ਰੰਥ, ਗੁਣ ਹੈ ਨੀ ਗਰਭ ਕਰੇ। ਹਾਂਜੀ,
ਅਰੀ ਅਨੇਕ ਜੀਤੇ ਜਹ ਦਲ ਮਲ,
ਜਿਹਨਾਂ ਨੇ ਅਨੇਕਾਂ, ਦੇਖੋ ਐਡੇ ਬੜੇ ਨਹੀਂ ਸੀਗੇ ਉਹ ਕਿ ਉਹਨਾਂ ਨੇ ਜੰਗਾਂ ਜਿੱਤੀਆਂ ਜਾ ਕੇ, ਕਿਉਂਕਿ ਇੰਨੇ ਤਾਂ ਜੇ ਫਿਰ ਪੜ੍ਹਨ ਕਿਉਂ ਜਾਂਦੇ ਜੇ ਬਾਹਰ ਜੰਗਾਂ, ਲੜਕੀ ਬੜੀ ਆ ਹਾਲਾਂਕਿ ਲੜਕੇ ਛੋਟੇ ਨੇ ਇਹਦੇ ਨਾਲ, ਉਹ ਵੀ ਰਾਜਕੁਮਾਰ ਆਪਣੇ ਮੁੰਡਿਆਂ ਦੀ ਚਰਚਾ ਰਾਜਕੁਮਾਰਾਂ ਨਾਲ ਕਰਾਉਂਦੇ ਹੁੰਦੇ ਨੇ ਸ਼ਸਤਰ ਵਿਦਿਆ ਦੀ, ਜਿਵੇਂ ਟੂਰਨਾਮੈਂਟ ਹੁੰਦੇ ਨੇ ਜਾਂ ਜਿਹੜੀ ਰਾਜਿਆਂ ਨੇ ਜੋ ਰਾਜ ਵਿਦਿਆ ਰਾਜ ਕਿਵੇਂ ਕਰਨਾ, ਇਹਨਾਂ ਦੀ ਚਰਚਾ ਵੀ ਜੇ ਐਂ ਹੋ ਜਾਏ ਤਾਂ ਕਿਵੇਂ ਕਰਨਾ, ਜੇ ਆਹ ਗੱਲ ਹੋ ਜਾਏ ਤਾਂ ਕਿਵੇਂ ਕਰਨਾ, ਉਹ ਐਂ ਕੰਪੀਟੀਸ਼ਨ ਕਰਾਉਂਦੇ ਰਹਿੰਦੇ ਨੇ, ਕੰਪੀਟੀਸ਼ਨ ਦੇ ਵਿੱਚ ਉਹ ਕਿਸੇ ਨੂੰ ਲੰਘਣ ਨਹੀਂ ਸੀ ਗਾਹ ਦਿੰਦੇ, ਜਿਵੇਂ ਕੰਪੀਟੀਸ਼ਨ ਹੁੰਦੇ ਨੇ ਨਾ, ਕੰਪੀਟੀਸ਼ਨ ਚ ਸਾਰੇ ਵੀ ਜਿੱਦਾਂ ਦੇ ਜਿਵੇਂ ਖੇਡਾਂ ਦੇ ਕੰਪੀਟੀਸ਼ਨ ਸ਼ਸਤਰ ਵਿਦਿਆ ਦੇ।
ਸਾਰਦੂਲ ਧੁਜ ਨਾਰ ਧੁਜ ਭਣ,
ਉਹਨਾਂ ਦੇ ਨਾਂ ਨੇ ਸਾਰਦੂਲ ਸ਼ੇਰ ਨੂੰ ਕਹਿੰਦੇ ਨੇ, ਧੁਜ ਨਾਹਰ
ਧੁਜ ਭਣ,
ਨਾਹਰ ਧੁਜ,
ਨਾਹਰ ਧੁਜ ਭਣ
ਧੁਜਾ
ਸਿੰਘ
ਕੇ ਧੁਜਾ, ਇਹ ਵੀ ਨਾ ਇਹ ਨਾਂ ਸਾਰੇ ਨਿਰਾਕਾਰੀ ਨੇ,
ਸਾਰਦੂਲ
ਧੁਜਾ ਜਿਹੜੀ ਲਫ਼ਜ਼ ਧੁਜਾ ਆਇਆ ਧੁਜਾ ਝੰਡਾ ਵਰਦਾਰ ਨੂੰ ਕਿਹਾ ਹੋਇਆ, ਧਰਮ ਧੁਜਾ ਧੁਜਾ ਜੋਤ ਹੈ,
ਸਿੰਘ
ਸ੍ਰੀ ਅਸ ਧੁਜਾ ਆਇਆ ਨੀ ਨਾ, ਸ੍ਰੀ ਅਸ ਧੁਜਾ ਭੈ ਜਾਲਾ, ਧੁਜ ਨਿਰਾਕਾਰ ਦੇ ਨਾਲ ਲੱਗੂਗਾ, ਸਰੀਰ ਨਾਲ ਨੀ ਲੱਗਦਾ ਹੁੰਦਾ ਧੁਜ, ਉਹਦਾ ਨਿਸ਼ਾਨ ਨਹੀਂ ਫਿਰਦੇ ਨੇ ਧੁਜਾ, ਤਾਂ ਹੀ ਕਹਿੰਦੇ ਨੇ ਉਹਨੂੰ, ਅਸਲ ਚ ਉਹ ਪ੍ਰਤੀਕ ਹੈ ਕਿਸੇ ਚੀਜ਼ ਦਾ, ਝੰਡਾ ਸਾਡਾ ਵੀ ਨਿਸ਼ਾਨ ਪ੍ਰਤੀਕ ਹੈ ਕਿਸੇ ਚੀਜ਼ ਦਾ, ਧਰਮ ਦਾ ਧੁਜਾ ਉਹ।
ਸਿੰਘ ਕੇਤ ਹਰੀ ਕੇਤ ਮਹਾਮਨ,
ਇੱਕ ਸਿੰਘ ਕੇਤ ਹੈ ਨਾ ਇੱਕ ਹਰੀ ਕੇਤ ਹੈ, ਦੇਖੋ ਚਾਰਾਂ ਚ ਸਿੰਘ ਆ ਬੜਿਆ ਜ਼ਰੂਰ, ਉਹ ਪਹਿਲਾ ਸਾਰਦੂਲ ਆ ਵੀ ਸ਼ੇਰ ਹੁੰਦਾ, ਸਿੰਘ ਕੇਤ ਕੇਤੂ ਵਾਲਾ ਫਿਰ ਚੱਲੂ ਨਾਲ, ਉੱਥੇ ਵੀ ਕੇਤੂਏ ਚੱਲੇ ਹੋਏ ਨੇ ਵਿਚਿੱਤਰ ਨਾਟਕ ਦੇ ਵਿੱਚ ਚਾਰਾਂ ਦੇ ਨਾਲ,
ਚਾਰੋ ਸੂਰ ਵੀਰ ਬਲਵਾਨਾ,
ਉੱਥੇ ਯਾਰ ਇੱਥੇ ਦਾ ਉੱਥੇ ਵੀ ਚਾਰ ਨੇ, ਪਹਿਲਾਂ ਕੌਣ ਪੈਦਾ ਹੋਇਆ ਇੱਥੇ ਵੀ ਚਾਰ ਨੇ, ਇਹਨਾਂ ਗੱਲਾਂ ਤੋਂ ਪਤਾ ਲੱਗਦਾ ਵੀ ਇਹ ਕਿਹੜੇ ਇੱਕੋ ਬੰਦੇ ਦਾ ਉਹ ਲਿਖਿਆ ਹੋਇਆ ਵਿਚਿੱਤਰ ਨਾਟਕ, ਉਸੇ ਦਾ ਲਿਖਿਆ
ਕਾਲਕੇਤ,
ਕਾਲਕੇਤ ਹੈ ਦੂਸਰ ਜਗ ਪਿਓ,
ਮਾਨਤ ਛਤਰ ਸਕਲ ਜਿਹੇ ਆਨਾ,
ਸਾਰੇ ਛਤਰੂ ਉਹਨਾਂ ਦੀ ਜਿਹੜੀ ਧਾਕ ਨੂੰ ਮੰਨਦੇ ਸੀ, ਸ਼ਕਲ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹਨਾਂ ਦੇ ਸਾਰਿਆਂ ਦੇ ਦਿਲ ਤੇ ਉਹਨਾਂ ਦੀ ਧਾਕ ਸੀ, ਜਿਵੇਂ ਭਲਵਾਨ ਘੁੱਟਦੇ ਨੇ ਪਤਾ ਹੁੰਦਾ ਨਾ ਵੀ ਫਲਾਨਾ ਨਾ ਕੁਸ਼ਤੀ ਆ ਜਾਂ ਟੀਮਾਂ ਖੇਡਦੀਆਂ ਨੇ, ਬਈ ਉਹ ਟੀਮ ਕੋਈ ਐਵੇਂ ਨਹੀਂ ਹੈਗੀ, ਕਈ ਵਾਰ ਪਹਿਲਾਂ ਹੀ ਪਤਾ ਹੁੰਦਾ ਵੀ ਉਹ ਟੀਮ ਦਾ ਭਾਈ ਮੁਸ਼ਕਿਲ ਹੈ ਉਹਨਾਂ ਨੂੰ ਜਿੱਤਣਾ ਆਪਾਂ ਨੂੰ।
ਚਾਰੋ ਕੂਵਰ ਪੜਨ ਕੇ ਕਾਜਾ,
ਚਾਰਾਂ ਕੁਮਾਰਾਂ ਨੂੰ ਦੇਖੋ ਕੂਵਰ ਲਫ਼ਜ਼ ਹੈ,
ਕੂਵਰ
ਇਹ ਕੂਵਰ ਕੁਮਾਰੀ ਇੱਥੋਂ ਆਇਆ ਹੋਇਆ, ਕੁਮਾਰੀ ਲਫ਼ਜ਼
ਕੁਮਾਰੀ
ਸਾਡੇ ਕੌਰ ਜਿਹੜਾ ਲਫ਼ਜ਼ ਹੈ ਆਦਮੀ ਵਾਸਤੇ ਆਇਆ ਹੋਇਆ, ਕੂਵਰ ਕੁਮਾਰ ਕੁਮਾਰ ਤੋਂ ਕੌਰ ਬਣਿਆ ਹੋਇਆ, ਹੁਣ ਵੀ ਕੁਮਾਰ ਤੋਂ ਕੌਰ ਕਹਿੰਦੇ ਨੇ ਆਦਮੀਆਂ ਨੂੰ, ਕੌਰ ਸਾਹਿਬ, ਕੌਰ ਸਾਹਿਬ ਨਹੀਂ ਚੱਲਦਾ, ਕੌਰ ਸਾਹਿਬ ਆਦਮੀ ਵਾਸਤੇ ਚੱਲਦਾ, ਔਰਤਾਂ ਨੂੰ ਕੌਰ ਕਦ ਕਹਿਣ ਲੱਗੀ ਆ, ਸਾਹੋ ਬੰਨਣ ਲਾਤੇ ਬੁੱਢੇ ਗੱਲ ਚ, ਛੋਟੇ ਨੂੰ ਕੌਰ ਸਾਹਿਬ ਕਹਿੰਦੇ ਨੇ, ਦਾੜੀ ਨਹੀਂ ਨਾ ਹੁੰਦੀ ਇਹਨਾਂ ਦੇ, ਉਜਾ ਕੌਰ ਨਾਲ ਲਾਉਣਾ ਮੁਸਲਮਾਨਾਂ ਨੇ ਸਾਹਮਣੇ ਵੀ ਮੁੰਡਾ ਆਇਆ ਹੈ, ਸਿੰਘ ਨਹੀਂ ਲਾਉਣਾ ਨਾਲ ਕੌਰ ਲਾ ਦੇਣ, ਸਿੰਘ ਦਾੜੀ ਵਾਲੇ ਨੂੰ ਕਹਿੰਦੇ ਅਣਦਾੜੀ ਨੂੰ ਕੌਰ ਕਹਿੰਦੇ,
ਨੌਜਵਾਨ
ਨੂੰ ਸਮਝਿਆ ਨੀ, ਉਹਨਾਂ ਨੂੰ ਧੋਖਾ ਦੇਣ ਵਾਸਤੇ ਕੀਤਾ ਸੀ ਇਹ ਤਾਂ ਮੁਸਲਮਾਨਾਂ ਨੂੰ, ਇੱਕ ਯੁੱਧ ਨੀਤੀ ਸੀ, ਯੁੱਧ ਨੀਤੀ ਦੇ ਤਹਿਤ ਹੋਇਆ ਸੀ ਇਹ ਕੰਮ।
ਤੀਜੀ ਇੱਕ ਬੋਲ ਪਠਾਇਓ ਰਾਜਾ,
ਉਹਨਾਂ ਨੂੰ ਪੜਾਉਣ ਵਾਸਤੇ ਚਾਰ ਰਾਜਕੁਮਾਰਾਂ ਨੂੰ, ਜਿੰਨੇ ਚਾਰ ਰਾਜਕੁਮਾਰ ਕਹਿੰਦੇ ਨਾ ਆਪਾਂ, ਚਾਰੇ ਰਾਜਕੁਮਾਰਾਂ ਨੂੰ ਪੜਾਉਣ ਵਾਸਤੇ, ਇਹਦਾ ਮਤਲਬ ਹੈ ਵੀ ਅਜੇ ਛੋਟੀ ਉਮਰ ਦਾ ਹੀ ਸੀ, ਚਾਰ ਰਾਜਕੁਮਾਰ ਦਾ ਮਤਲਬ ਇਹ ਨਹੀਂ ਵੀ ਇੱਕੋ ਰਾਣੀ ਦੇ ਸੀ, ਉਹ ਹੋ ਸਕਦਾ ਅਲੱਗ ਅਲੱਗ ਰਾਣੀਆਂ ਨੇ, ਹੁਣ ਇੱਥੇ ਕਿਹੜਾ ਦੱਸਿਆ ਹੋਇਆ, ਹੁਣ ਸਵਾਲ ਇਹ ਵੀ ਚਾਰੇ ਇਕੱਠੇ ਕਿਉਂ ਬਣ ਲਏ, ਕਿਉਂਕਿ ਜੋ ਇਹਨਾਂ ਨੇ ਸਵਾਲ ਕਰਨਾ ਸਾਨੂੰ ਪਤਾ, ਉਹਦਾ ਇਮੈਜਿਨ ਕਰਨ ਕੋਈ ਸਾਡੇ ਵਰਗੇ ਸੀ ਰਾਜਾ ਹੁੰਦਾ, ਬਈ ਜੀ ਅੱਜ ਇੱਕ ਇੱਕ ਔਰਤ ਹੈ, ਅੱਗੇ ਤਾਂ ਸਾਲ ਸਾਲ ਦਾ ਫਰਕ ਹੁੰਦਾ ਤਾਂ ਬੱਚੇ ਨਾ, ਹੁਣ ਤਾਂ ਕਹਿੰਦੇ ਨੇ ਪੰਜ ਸਾਲ ਦਾ ਰੱਖੋ, ਹੁਣ ਉਹਨਾਂ ਨੇ ਹੁਣ ਖੜੇ ਨੇ, ਪਿੱਛੇ ਨਹੀਂ ਦੇਖਣਾ ਉਹਨਾਂ ਨੇ ਵੀ ਪੰਜ ਪੰਜ ਸਾਲ ਦਾ ਫਰਕ ਹੋਵੇ, 15 ਸਾਲ ਦਾ ਤਾਂ ਫਰਕ ਹੋ ਗਿਆ ਪਿਛਲੇ ਮੁੰਡੇ ਦਾ, ਇਹਦਾ ਕਿਵੇਂ ਇਕੱਠੇ ਪੜ੍ਹ ਲਾਤੇ, ਆਹ ਸਵਾਲ ਕਰਨਗੇ, ਜੋ ਅਕਲ ਜੋ ਹੋਈ ਉਹਨਾਂ ਕੋਲ, ਜਿੰਨੀ ਕੁ ਉਹਨਾਂ ਕੋਲ ਅਕਲ ਹੈ ਸਾਨੂੰ ਪਤਾ, ਜਿਹੜੇ ਦਾਣੇ ਉਹਨਾਂ ਕੋਲ ਨੇ ਨਾ ਸਾਨੂੰ ਪਤਾ, ਉਹ ਤਾਂ ਲੱਪ 'ਚ ਪੈ ਜਾਣੇ ਨੇ ਭੁੰਨਣ ਵਾਲੇ ਦੇ, ਭੁਨਾਉਣ ਜਾਣਗੇ ਸੋਹਾ, ਦਾਣੇ ਤਾਂ ਉਹਨੇ ਨੇ ਜਿਹੜੇ ਉਹਦੀ ਲੱਪ 'ਚ ਪੈ ਜਾਣੇ ਨੇ, ਥੱਲੇ ਤਾਂ ਕੋਈ ਡਿੱਗਣਾ ਹੀ ਨਹੀਂ, ਘਰ ਨੂੰ ਕੀ ਲੈ ਕੇ ਆਉਣਗੇ, ਘਰ ਨੂੰ ਤਾਂ ਉਹ ਲਿਆਊ ਜਿਹੜਾ ਲਿਆ ਕੇ ਝੋਲੀ ਉਹਦੇ ਸਿਰ ਦੀ ਲੈ ਪਾ ਲੈ ਭਰ ਲੈ ਤੂੰ ਆਪਣੀ ਲੱਪ, ਉਹਦੀ ਕੜਾਹੀ ਵੀ ਭਰਜੂ, ਉਹਦੀ ਲੱਪ ਵੀ ਭਰਜੂ, ਕਹਿੰਦਾ ਭੁੰਨ ਹੁਣ, ਉਹ ਕਹਿੰਦਾ ਕੜਾਹੀ ਤਾਂ ਹਿਲਦੇ ਹੀ ਨਹੀਂ, ਮੈਂ ਕੀ, ਮੈਂ ਤਾਂ ਕਈ ਵਾਰ ਚ ਭੁੰਨੂਗਾ, ਲੱਪ ਇੱਕੋ ਹੀ ਲਊ, ਚਾਹੇ ਗਿਆਨ ਇੰਨਾ ਸਰਲ ਦੇ ਉਹਦੇ ਉੱਤੇ, ਉਹਦੀ ਕੜਾਹੀ ਛੋਟੀ ਹੋਵੇ, ਗਿਆਨ ਜ਼ਿਆਦਾ ਹੋਵੇ, ਫਿਰ ਪਤਾ ਲੱਗਦਾ ਇਹਨਾਂ ਕੋਲ ਹੈ ਕੀ ਵਿਚਾਰਿਆਂ ਕੋਲ।
ਭਾਖਿਆ ਆਦਿਕ ਵਿਆਹ ਕਰਨ ਪੜੇ ਜਿਨ,
ਕੀ ਪੜਾਇਆ, ਭਾਸ਼ਾ ਪੜਾਈ, ਫਿਰ ਵਿਆਕਰਨ ਪੜਾਈ, ਵਿਆਕਰਨ ਕੀ ਹੈ, ਉਹ ਵਿਆਕਰਨ ਜਿਹੜੇ ਇੱਕ ਲਫ਼ਜ਼ਾਂ ਨੂੰ ਅਸੀਂ ਵਿਚਾਰਦੇ ਹਾਂ, ਵਿਦਿਆ ਵਿਚਾਰਨ ਵਾਸਤੇ ਵਿਆਕਰਨ ਚਾਹੀਦੀ ਹੈ, ਵਿਆਕਰਨ ਵਿਦਿਆ ਵਿਚਾਰ, ਇੱਥੇ ਵਿਆਕਰਨ ਆਇਆ, ਵੇਦ ਨਹੀਂ ਆਇਆ ਨਾਲ,
ਭਾਖਿਆ ਆਦਿਕ ਵਿਆਕਰਨ ਪੜੇ ਜਿਨ,
ਉਹ ਜਦ ਵੇਦ ਪੜਾਂਗੇ ਫਿਰ ਵੇਦ ਵਿਆਕਰਨ ਲੱਗੂ, ਹਾਲੇ ਭਾਖਿਆ ਭਾਸ਼ਾ ਪੜ੍ਹਦੇ ਨੇ, ਸੰਸਾਰੀ ਭਾਸ਼ਾ ਜਿਹੜੀ ਲਿਖਾ ਪੜ੍ਹੀ, ਚਿੱਠੀਆਂ ਪਾਉਣੀਆਂ ਨੇ, ਚਿੱਠੀਆਂ ਪੜ੍ਹਨੀਆਂ ਨੇ,
ਇਕੱਲੀ ਵਿਆਕਰਨ ਆਊ,
ਕਿਹ ਵਿਆਕਰਨ ਆਊਗੀ। ਹੁਣ ਅਸੀਂ ਪੁਰਖ ਨੂੰ ਵਿਚਾਰਦੇ ਹਾਂ, ਪਹਿਲਾਂ ਇੱਕ ਪੁਰਖ ਲਫ਼ਜ਼ ਹੈ ਵਿਚਾਰਿਆ ਹੋਇਆ ਉਹਦੇ ਵਿੱਚ, ਵੀ ਪੁਰਖ ਦਾ ਅਰਥ ਹੈ ਪੂਰਾ ਕਰਨ ਵਾਲਾ, ਜਿਵੇਂ ਆਪਾਂ ਇਹ ਵਿਚਾਰੇ ਨੇ ਪਿੱਛੇ ਨੌ ਇਹਨਾਂ ਦੇ, ਇਹ ਕੀ ਹੈ ਵਿਆਕਰਨ ਆ ਵਿਚਾਰੇ ਨੇ ਨੌ, ਇਹ ਵਿਆਕਰਨ ਲਫ਼ਜ਼ ਕਿਵੇਂ ਬਣਿਆ, ਦੋ ਲਫ਼ਜ਼ਾਂ ਦਾ ਜੁੜ ਕੇ ਬਣਿਆ, ਸੰਧੀ ਤੋਂ ਬਣਿਆ ਹੋਇਆ, ਉਹਦਾ ਅਰਥ ਕੀ ਹੋ ਸਕਦਾ, ਕੀ ਹੋਣਾ ਚਾਹੀਦਾ, ਸਮਝਿਆ ਨੀ। ਜਿਹਨਾਂ ਨੇ ਆਪਣਾ ਨਾਂ ਨਾਥ ਰੱਖਿਆ, ਕਿਉਂ ਰੱਖਿਆ ਨਾਥ, ਨਾਥ ਨਾਂ ਰੱਖਿਆ, ਕਿਉਂ ਰੱਖਿਆ ਨਾਥ, ਨਾਥ ਤਾਂ ਸਾਡੇ ਉੱਤੇ ਹੈ, ਜਿਹਦੇ ਹੱਥ 'ਚ ਨੱਥ ਹੁੰਦੀ ਹੈ ਉਹ ਨਾਥ ਹੁੰਦਾ, ਇਹਦੀ ਲੋਕਾਂ ਦੇ ਅਸੀਂ ਗੁਰੂ ਹਾਂ, ਲੋਕ ਸਾਡੇ ਵਸ ਵਿੱਚ ਨੇ, ਇਸ ਕਰਕੇ ਅਸੀਂ ਨਾਥ ਹਾਂ। ਪਰ ਗੁਰਬਾਣੀ ਨੇ ਲਫ਼ਜ਼ ਬਦਲਿਆ, ਆਪ ਨਾਥ ਨਾਥੀ ਸਭ, ਨਾਥ ਆਦਮੀ ਨਹੀਂ ਹੋ ਸਕਦਾ, ਨਾਥ ਅੰਦਰ ਬੈਠਣ ਵਾਲਾ ਅੰਤਰ ਆਤਮਾ ਨਾਥ ਹੈ, ਆਪ ਨਾਥ ਨਾਥੀ ਸਭ ਜਿਹਨੇ ਸਾਰੀ ਦੁਨੀਆਂ ਦੇ ਨਾਥ ਪਾਈ ਹੋਈ ਹੈ ਨਾਥ ਉਹ ਹੈ ਉਹ ਜਿਹੜੇ ਨਾਥ ਕਹਾਉਂਦੇ ਤੇ ਉਹਨਾਂ ਵਾਸਤੇ ਗੱਲ ਕੀ ਹੈ ਉਹ ਥੋੜੇ ਨਾਥ ਹੈ ਸੀ ਆਦਮੀ ਨਹੀਂ ਨਾਥ ਹੋ ਸਕਦਾ ਆਦਮੀ ਨਾਥ ਬਣੇ ਹੋਏ ਸੀ ਬਾਹਮਣ ਗੁਰੂ ਬਣਿਆ ਹੋਇਆ ਸੀ ਤਾਂ ਉਹਨਾਂ ਨੇ ਲਿਖਿਆ ਗੁਰੂ ਸਦਾ ਅਗਿਆਨੀ ਹੁੰਦਾ ਕਿਸੇ ਉਹ ਮਾਰਗ ਪਾਵੈ ਨਾ ਹੀ ਅਡੇ ਨਾ ਹੀ ਅਡੇ ਅਖੀਰ ਸਿੱਧਾ ਹੀ ਲਿਖਣਾ ਪਿਆ ਕਬੀਰ ਨੇ ਤਾਂ ਇਹੀ ਕਿਹਾ ਸੀ ਨਾ ਮਾਈ ਮੁੰਡੋ ਤੇ ਗੁਰੂ ਕੀ ਜਾਤ ਤੇ ਭਰਮ ਨਾ ਜਾਏ ਹੁਣ ਗਾਹਾਂ ਭਰਮ ਨਾਸ਼ ਕਰਨ ਵਾਲਿਆਂ ਨੂੰ ਆਪਣੇ ਆਪਣੇ ਜਿਹੜੇ ਭਰਮ ਦਾ ਨਾਸ਼ ਕਰਨ ਉਹ ਆਪਣੇ ਆਪ ਨੂੰ ਦਾਸ ਕਹਿੰਦੇ ਨੇ ਹੁਣ ਸਵਾਲ ਇਹ ਖੜਾ ਹੋ ਗਿਆ ਕੀ ਭਰਮ ਦਾ ਨਾਸ਼ ਕਰਨ ਵਾਲੇ ਆਪਣੇ ਆਪ ਗੁਰੂ ਬਣ ਜਾਣ ਕਹਾ ਸਕਦੇ ਨੇ ਇਹ ਸਵਾਲ ਨਹੀਂ ਖੜਾ ਹੋਊਗਾ ਜਦ ਕਬੀਰ ਕਹਿੰਦਾ ਮਾਈ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ ਜਿਹੜਾ ਭਰਮ ਦਾ ਨਾਸ਼ ਨਹੀਂ ਕਰ ਸਕਦਾ ਗੁਰੂ ਕਹਾਉਂਦਾ ਉਹਦੀ ਮਾਂ ਦਸਤ ਮੁੰਡ ਦੋ ਪਰ ਜੇ ਭਰਮ ਦਾ ਨਾਸ਼ ਕਰ ਸਕਦਾ ਹੋਵੇ ਫੇਰ ਕੀ ਉਹ ਗੁਰੂ ਕਹਾ ਲਵੇ ਇਹ ਸਵਾਲ ਸੀ ਖੜਾ ਹੋ ਸਕਦਾ ਇਹ ਸਵਾਲ ਖੜਾ ਹੋ ਗਿਆ ਸੀ ਇਹਦੇ ਜਵਾਬ ਚ ਹੀ ਕਿਹਾ
ਗੁਰੂ
ਸਦਾਇਆ ਗਿਆਨੀ ਹੁੰਦਾ ਉਹ ਕਹਿੰਦੇ ਗੁਰੂ ਵੀ ਅਗਿਆਨੀ ਸਦਾਉਂਦਾ ਜਿਹੜਾ ਗਿਆਨਵਾਨ ਹੈ ਉਹ ਦਾਸ ਸਦਾਉਂਦਾ ਗੁਰੂ ਸਦਾਉਂਦਾ ਜੀ ਗੁਰੂ ਪਰਮੇਸ਼ਰ ਹੈ ਗੁਰੂ ਤਾਂ ਉਹ ਜਿਹੜਾ ਸਾਨੂੰ ਬੁਲਵਾਉਂਦਾ ਜਿਹਦਾ ਬੁਲਾਏ ਬੋਲਦੇ ਆ ਉਹ ਫਿਰ ਕੌਣ ਹੋਇਆ ਜਿਹਦੇ ਬੁਲਾਏ ਬੋਲਦੇ ਆ ਉਹ ਕੌਣ ਹੋਇਆ ਉਹ ਜਿਹਨੇ 84 ਲੱਖ ਪੌੜੀ ਚੜਾ ਕੇ ਲਿਆਂਦਾ ਆਦਮੀ ਦੀ ਜੂਤ ਤੱਕ ਉਹ ਕੌਣ ਹੋਇਆ ਫਿਰ ਪੜ੍ਹਾਈ ਤਾਂ ਉਦੋਂ ਤੇ ਚੱਲ ਰਹੀ ਹੈ ਸਾਡੀ ਪੜ੍ਹਾਈ ਐਸੇ ਜੂਤ ਚੱਲੀ ਆ ਪਿਛਲੀਆਂ ਜਿਹੜੀਆਂ ਪੌੜੀਆਂ ਚੜਾਈਆਂ ਨੇ ਉਹ ਕਿਹਨੇ ਚੜਾਈਆਂ ਨੇ ਕਿਹਦੀ ਉਂਗਲੀ ਫੜ ਕੇ ਚੜੇ ਆ ਉਹ ਗੁਰੂ ਆ ਆਦਮੀ ਨਹੀਂ ਗੁਰੂ ਬਣ ਸਕਦਾ ਇਹ ਤਾਂ ਕਿਹਾ ਕਿਉਂਕਿ ਇਹ ਸਵਾਲ ਪੈਦਾ ਹੁੰਦਾ ਸੀ ਐਵੇਂ ਨੀ ਕੋਈ ਪੰਕਤੀ ਲਿਖੀ ਹੋਈ ਦੂਏ ਸਵਾਲ ਕਰਦੇ ਰਹੇ ਨੇ ਪੰਡਿਤ ਜਿਹਦੇ ਭਰਮ ਚੱਲਿਆ ਜਾਵੇ ਉਹ ਤਾਂ ਗੁਰੂ ਹੈ ਨਾ ਫਿਰ ਉਹਨਾਂ ਨੇ ਕਿਹਾ ਸਾਨੂੰ ਗੁਰੂ ਬਣਾ ਦੇਣਗੇ ਇਹ ਤੇ ਹੁਣ ਚਾਹੁੰਦੇ ਨੇ ਵੀ ਗੁਰੂ ਆਦਮੀ ਹੋ ਆਦਮੀ ਹੈ ਕੱਲ ਨੂੰ ਫਿਰ ਆਪ ਬਣ ਜਾਣਗੇ ਕਿਹਾ ਗੁਰੂ ਸਦਾ ਅਗਿਆਨੀ ਹੁੰਦਾ ਕਿਸੇ ਉਹ ਮਾਰਗ ਪਾਵੇ ਉਹਨੇ ਮਾਰਗ ਸੌ ਪਾਉਣਾ ਕਿਸੇ ਨੂੰ ਦਸਮ ਪਾਤਸ਼ਾਹ ਨੇ ਹੋਰ ਬਿਲਕੁਲ ਹੀ ਬਿਆਨ ਕਰਤਾ ਆਦਾਮ ਤੇ ਕਹਿ ਅਵਤਾਰਾ ਇੱਥੇ ਵੀ ਕਮੀ ਰਹਿ ਗਈ ਸੀ ਇਹ ਪੰਕਤੀ ਚ ਗੁਰੂ ਸਦਾ ਅਗਿਆਨੀ ਹੁੰਦਾ ਸਵਾਲ ਫਿਰ ਗੁਰੂ ਕੌਣ ਸਵਾਲ ਉੱਥੇ ਕਿਹੜਾ ਇਸ ਗੱਲ ਦਾ ਤਾਂ ਜਵਾਬ ਆ ਗਿਆ ਕਿ ਗੁਰੂ ਆਦਮੀ ਜਿਹੜਾ ਸਦਾਇਆ ਗਿਆ ਨਹੀਂ ਹੁੰਦਾ ਫਿਰ ਗੁਰੂ ਕੌਣ ਸਦਾਏ ਇਹ ਸਵਾਲ ਤਾਂ ਫਿਰ ਖੜਾ ਫਿਰ ਦਸਮ ਪਾਤਸ਼ਾਹ ਨੇ ਜਵਾਬ ਦਿੱਤਾ ਆਦਮ ਤੇ ਕਹਿ ਅਵਤਾਰਾ ਸੋਈ ਗੁਰੂ ਸਮਝੇ ਹਮਾਰਾ ਨਮਸਕਾਰ ਤੇ ਸੀ ਗੋ ਹਮਾਰੇ ਸਗਲ ਪ੍ਰਜਾ ਜਨ ਆਪ ਸਵਾਰੀ ਤਾਂ ਇਹ ਭਗਤੀਆਂ ਐ ਸੀੜੀਆਂ ਬਣੀਆਂ ਹੋਈਆਂ ਨੇ ਸਵਾਲ ਤਾਂ ਨਹੀਂ ਉੱਥੇ ਖੜੇ ਨੇ ਪੰਡਿਤ ਬਹੁਤ ਜ਼ਿਆਦਾ ਪੜਿਆ ਹੋਇਆ ਸੀ ਜਿਹਨੇ ਵੇਦ ਦੀ ਬਾਟ ਪਾੜੀ ਆ ਘੱਟ ਅਕਲ ਵਾਲਾ ਨਹੀਂ ਸੀ ਉਹਨਾਂ ਦੇ ਸਾਰੇ ਰਸਤੇ ਐਵੇਂ ਨਹੀਂ ਬੰਦ ਹੋ ਜਾਂਦੇ ਹੁੰਦੇ ਇਹਨਾਂ ਨੂੰ ਕੀ ਪਤਾ ਮਿਸ਼ਰੀਆਂ ਵਾਲਿਆਂ ਦੇ ਪੱਲੇ ਕੀ ਹੈ ਇਹ ਦੂਜਿਆਂ ਤੀਜਿਆਂ ਦੇ ਪੱਲੇ ਕੀ ਹੈ ਤਾਂ ਮੂਰਖ ਨੇ ਸਾਰੇ ਹੁਣ ਉੱਥੇ ਫਾਈਨਲ ਹੋ ਗਿਆ ਦਸਮ ਪਾਤਸ਼ਾਹ ਨੇ ਆਦਤ ਦੇ ਕੇ ਅਵਤਾਰ ਕਹਿ ਕੇ ਸਵਾਲ ਨਹੀਂ ਰਿਹਾ ਹੁਣ ਸਵਾਲ ਸਾਰੇ ਬੰਦ ਹੋ ਹਾਂਜੀ
ਉਹ ਗਾਹਾਂ ਸਭ ਕੀਏ ਪ੍ਰਾਣ ਤਿਣ ਉਹ ਗਾਹਾਂ ਸਭ ਕੀਏ ਪ੍ਰਾਣ ਤਿਣ
ਪ੍ਰਾਣ ਨੇ ਗ੍ਰੰਥ ਨੇ ਸਾਰੇ ਗਾਹ ਤੇ ਉਹਨਾਂ ਨੇ ਉਹ ਗਾਹਾਂ ਕਹਿੰਦਾ ਪੂਰੇ ਅਧਿਐਨ ਕਰ ਲੈਣ ਜਿੰਨੇ ਪ੍ਰਾਣ ਨੇ ਉਹਨਾਂ ਨੇ ਸਾਰੇ ਪੜ੍ਹ ਲਏ ਚੰਗੀ ਤਰ੍ਹਾਂ ਘੋਖ ਲੇ ਘੋਖ ਲਫ਼ਜ਼ ਵਰਤਿਆ ਘੋਖੇ ਸਿਮਰਤ ਸ਼ਾਸਤਰ ਘੋਖ ਕੇ ਦੇਖੇ ਪੂਰੀ ਖੋਜ ਕੇ ਦੇਖੇ ਉਹਨਾਂ ਨੇ ਸਾਰੇ ਸਿਮਰਤ ਸ਼ਾਸਤਰ ਡੀਪਲੀ ਸਟੱਡੀ ਕੀਤੇ ਬੱਚਿਆਂ ਨੇ ਮੁੰਡਿਆਂ ਨੇ
ਅਧਿਕ ਦਰਬ ਨਿਪ ਪਰ ਤਹ ਦੀਆ
ਕੌਣ ਸੀ ਇਹ ਅਸਲ ਚ ਮੁੰਡਿਆਂ ਨੂੰ ਜਿਹੜਾ ਇਹ ਆ ਪੰਕਤੀ ਸੀ ਇੱਕ ਰਾਜੇ ਨੇ ਇੱਕ ਬ੍ਰਾਹਮਣ ਸੱਦਿਆ ਮੁੰਡਿਆਂ ਨੂੰ ਪੜ੍ਹਾਉਣ ਵਾਸਤੇ
ਬੋਲ ਬਿਠਾਇਓ ਰਾਜਾ
ਪੰਡਿਤ ਸਦਿਆ ਉਹ ਪੰਡਿਤ ਐਸਾ ਸੀ ਡੀਪਲੀ ਸਟੱਡੀ ਕੀਤੇ ਤੇ ਸਾਰੇ ਸ਼ਾਸਤਰ ਬੇਦ ਨਹੀਂ ਕੀਤਾ ਹੋਇਆ ਇੱਥੇ ਇਹ ਬਚਾ ਕੇ ਰੱਖੀ ਹੈ ਗੱਲ ਬੇਦ ਨਹੀਂ ਉਹਦਾ ਪੜਿਆ ਸੀ ਉਹਦੇ ਸਿਮਰਤ ਸ਼ਾਸਤਰ ਪੜ੍ਹੇ ਤੇ ਹੁਣ ਸਿਮਰਤ ਸਿਮਰਤੀ ਦਾ ਵੇਦ ਤਾਂ ਪੜਿਆ ਹੋਇਆ ਸੀ ਸ਼ਾਸਤਰਾਂ ਦਾ ਗਿਆਨ ਤਾਂ ਪੜਿਆ ਹੋਇਆ ਸੀ ਪਰ ਵੇਦ ਦਾ ਗਿਆਨ ਨਹੀਂ ਸੀ ਪੜਿਆ ਹੋਇਆ ਤਾਂ ਹੀ ਨੇ ਕਿਹਾ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਪੁੰਨ ਪਾਪ ਦੇ ਵਿਚਾਰ ਜਾਣਾ ਤੱਤ ਗਿਆਨ ਹੈ ਨਹੀਂ ਸੀ ਪੰਡਿਤ ਕੋਲ ਕੁੜੀ ਕੋਲ ਤੱਤ ਗਿਆਨ ਸੀ ਆਹ ਹੁਣ ਇੱਥੇ ਫਰਕ ਹੈ ਜਿਹੜਾ ਪੰਡਿਤ ਪੜ੍ਹਾਉਣ ਆਇਆ ਉਹ ਸਿਮਰਤ ਸ਼ਾਸਤਰਾਂ ਦਾ ਗਿਆਨ ਰੱਖਦਾ ਸੀ ਕੁੜੀ ਕੋਲ ਤੱਤ ਗਿਆਨ ਸੀ ਸਿਮਰਤ ਸ਼ਾਸਤਰ ਉਹਦੇ ਵਿੱਚ ਆ ਜਾਂਦੇ ਸੀ ਸਿਮਰਤ ਸ਼ਾਸਤਰ ਨੂੰ ਝੂਠਾ ਕਰਦਾ ਤੱਤ ਗਿਆਨ ਉਹਨਾਂ ਤੋਂ ਉੱਪਰ ਦਾ ਗਿਆਨ ਹੈ ਇਹ ਗੱਲ ਐ ਦੱਸੀ ਹੈ ਪੰਡਿਤ ਨਾਲ ਤਾਂ ਪੰਜਾਂ ਫਸਲ ਹੁਣ ਪੰਡਿਤ ਕੀ ਕਰਦਾ ਹੋਊਗਾ ਇਹ ਲੜਕੀ ਉਹਨੂੰ ਕਿਵੇਂ ਟੋਕੂਗੀ ਗਾਂ ਇਹ ਪ੍ਰਸੰਗ ਗਾਂ ਆਉਣਾ ਲੇਕਿਨ ਇੱਥੇ ਤੱਕ ਪੰਡਿਤ ਬਾਰੇ ਦੱਸਿਆ ਰਾਜੇ ਬਾਰੇ ਦੱਸਿਆ ਰਾਣੀ ਬਾਰੇ ਦੱਸਿਆ ਲੜਕੀ ਬਾਰੇ ਦੱਸਿਆ ਲੜਕਿਆਂ ਬਾਰੇ ਦੱਸਿਆ ਪੰਡਿਤ ਬਾਰੇ ਦੱਸਿਆ ਇਹ ਇਹਨਾਂ ਦੇ ਵਿੱਚ ਕਹਾਣੀ ਚੱਲਣੀ ਹੈ ਹੁਣ ਇਹਨਾਂ ਸਾਰਿਆਂ ਦੇ ਵਿੱਚ ਉਹ ਕਹਾਣੀ ਚੱਲਣੀ ਹੈ ਹੁਣ
ਅਧਿਕ ਦਰਬ ਨਿਰਭ ਵਰ ਤਹਿ ਦੀਆ
ਰਾਜੇ ਨੇ ਬਹੁਤ ਸਾਰਾ ਉਹਨੂੰ ਧੰਨ ਦਿੱਤਾ ਪੰਡਿਤ ਨੂੰ ਪੜ੍ਹਾਉਣ ਵਾਸਤੇ ਬੱਚਿਆਂ ਨੂੰ
ਵਿਭਗ ਵਿਧਾਨ ਕਰ ਆਦਰ ਕੀਆ
ਵਿਧੀ ਵਿਧਾਨ ਜਿਵੇਂ ਹੁੰਦਾ ਉਸ ਤਰੀਕੇ ਨਾਲ ਬੱਚਿਆਂ ਨੂੰ ਉਹਦੇ ਸਮਰਪਣ ਕੀਤਾ ਵੀ ਚੇਲੇ ਬਣਾਏ ਜਿਵੇਂ ਹੁੰਦਾ ਨਾ ਆਪਾਂ ਹੁਣ ਸਕੂਲਾਂ ਜਾ ਕੇ ਨਾਮ ਵਗੈਰਾ ਲਿਖਾਉਂਦੇ ਹਾਂ ਜਿਵੇਂ ਉਹ ਜਦ ਗੁਰੂ ਧਾਰਨ ਕਰ ਦਿੱਤੇ ਜੋ ਉਹਨਾਂ ਦੀ ਵਿਧੀ ਸੀ ਵਿਧੀ ਵਿਧਾਨ ਸੀ ਬਣੇ ਹੋਏ ਜੋ ਵਿਦਿਆ ਦੇਣ ਲੱਗਦੇ ਨੇ ਉਹ ਸਾਰਾ ਕਰ ਲਿਆ ਉਹਦੇ ਅਨੁਸਾਰ ਬੱਚਿਆਂ ਨੂੰ ਕਿਹਾ ਵੀ ਹੁਣ ਤੁਸੀਂ ਪੜ੍ਹਾਓ ਜੀ ਅੱਜ
ਸੁਤਾ ਸਹਿਤ ਸੌਂਪੇ ਸੁਤ ਤੇ ਘਰ
ਨਾਲੇ ਲੜਕੀ ਤੇ ਨਾਲੇ ਲੜਕੇ ਵੀ ਸਾਰਿਆਂ ਨੂੰ ਇਕੱਠੀ ਹੋ ਵਿਦਿਆ ਪੜ੍ਹਾ ਦੋ ਸ਼ਸਤਰ ਦੇ ਜੋ ਵੀ ਸ਼ਾਸਤਰ ਨੇ ਗ੍ਰੰਥ ਨੇ ਸੁਤਾ ਲੜਕੇ
ਸੌਂਪੇ ਸੁਤ ਤੇ
ਸੁਤ ਲੜਕੇ ਔਰ ਲੜਕੀ ਸਾਰਿਆਂ ਨੂੰ ਵੀ ਭਾਈ ਤੂੰ ਪੜ੍ਹਾ
ਕਛੂ ਵਿਦਿਆ ਦਿਜ ਦੇਹੋ ਕਿਰਪਾ ਕਰ
ਉਹਨੂੰ ਸੰਭਾਲ ਤੇ ਔਰ ਉਹਨੂੰ ਕਿਹਾ ਵੀ ਭਾਈ ਪੰਡਿਤ ਜੀ ਨੂੰ ਵੀ ਇਹਨਾਂ ਨੂੰ ਵੀ ਕੁਛ ਵਿਦਿਆ ਤੇ ਇਹਨਾਂ ਨੇ ਰਾਜ ਕਰਨਾ ਕੁਛ ਵਿਦਿਆ ਇਹਨਾਂ ਨੇ ਕਿਹੜਾ ਬਾਹਮਣ ਬਣਨਾ ਇਹਨਾਂ ਨੇ ਕਿਹੜਾ ਗਾਹ ਵਿਦਿਆ ਪੜ੍ਹਾਉਣੀ ਆ ਇਹਨਾਂ ਨੂੰ ਜਿੰਨੀ ਵਿਦਿਆ ਚਾਹੀਦੀ ਹੈ ਕੁਛ ਕਛੂ ਲਿਖਿਆ
ਕਛੂ ਵਿਦਿਆ ਦਿਜ ਦੇਹੋ ਕਿਰਪਾ
ਇਹਨਾਂ ਨੇ ਕਿਹੜਾ ਗਾਹ ਪੜ੍ਹਾਉਣ ਲੱਗਣਾ ਪੰਡਿਤ ਪੜਤਾਈ ਕਰਨੀ ਹੈ ਇਹਨਾਂ ਨੂੰ ਇਹਨਾਂ ਦੇ ਮਤਲਬ ਦੀ ਵਿਦਿਆ ਕੁਛ ਜਿਹੜੀ ਚਾਹੀਦੀ ਹੈ ਕਛੂ ਲਫ਼ਜ਼ ਤਾਂ ਵਰਤਿਆ ਹੋਇਆ ਕਿ ਜੋ ਰਾਜ ਕਰਨ ਵਾਸਤੇ ਵਿਦਿਆ ਸਾਨੂੰ ਚਾਹੀਦੀ ਹੈ ਉਹ ਵਿਦਿਆ ਇਹਨਾਂ ਨੂੰ ਦੇ
ਜਬ ਤੇ ਤਹਿ ਪੜਵੇ ਕਹਿ ਆਵੇ
ਕਿੰਨੀ ਬੋਝ ਬੋਝ ਕੇ ਗੱਲ ਕਹੀ ਹੋਈ ਹੈ ਕਵਿਤਾ ਐ ਥੋੜੀ ਆ ਜਿਵੇਂ ਕਵੀ ਤੁਰੇ ਜਿਵੇਂ ਗੁਰਦਾਸ ਦੀਆਂ ਬਾਰਾਂ ਨੇ ਅਲਪਟਲ ਮਾਰਿਆ ਹੋਇਆ ਉਹ ਗੱਲਾਂ ਥੋੜੀ ਨੇ ਇੱਥੇ ਉਹਦੇ ਤਾਂ ਨੇਗਾ ਖਾਮੀਆਂ ਨੇ ਕਵਿਤਾ ਜੇ ਨੇਗਾ ਖਾਮੀਆਂ ਨੇ ਪੈਰ ਪੈਰ ਤੇ ਕਮੀ ਹੈ ਉਸ ਬੰਦੇ ਨੂੰ ਤਾਂ ਪਤਾ ਹੀ ਨਹੀਂ ਮੈਂ ਲਿਖ ਕੀ ਰਿਹਾ ਅਲਪਟਲੀਆਂ ਮਾ ਕਦੇ ਕੁਛ ਲਿਖਿਆ ਕਦੇ ਕੁਛ ਲਿਖਿਆ ਕਦੇ ਕੁਛ ਲਿਖਿਆ ਕਦੇ ਕੁਛ ਲਿਖਿਆ
ਜਬ ਤੇ ਤਹਿ ਪੜਵੇ ਕਹਿ ਆਵੇ ਆਪਣੋ ਬਿਪ ਕਹਿ ਸੀਸ ਝੁਕਾਵੇ
ਜਦੋਂ ਵੀ ਉਹ ਬੱਚੇ ਪੜ੍ਹਨ ਆਉਂਦੇ ਸੀ ਪੰਡਿਤ ਕੋਲ ਕਿ ਪੰਡਿਤ ਨੂੰ ਅਲੱਗ ਕਮਰਾ ਦਿੱਤਾ ਹੁਣ ਅਲੱਗ ਉਹਨੂੰ ਦਿੱਤਾ ਹੁਣ ਉਹ ਪੋਰਸ਼ਨ ਰਹਿਣ ਵਾਸਤੇ ਬ੍ਰਾਹਮਣ ਆਪਣੇ ਰੋਟੀ ਪਾਣੀ ਆਪੇ ਪਕਾ ਕੇ ਖਾਂਦੇ ਹੁੰਦੇ ਸੀ ਜਾਂ ਫਿਰ ਕੋਈ ਬ੍ਰਾਹਮਣਾਂ ਦਾ ਹੀ ਹੋਰ ਕੋਈ ਬੱਚਾ ਹੋਵੇ ਬ੍ਰਾਹਮਣ ਦੂਏ ਦੇ ਹੱਥ ਹੀ ਨਹੀਂ ਸਿਖਾਉਂਦੇ
ਆਪਣੋ ਬਿਪ ਕਹਿ ਸੀਸ ਝੁਕਾ
ਉਹਨੂੰ ਆਪਣਾ ਗੁਰੂ ਮੰਨ ਕੇ ਨਮਸਕਾਰ ਕਰਦੇ ਸੀ ਜਦ ਬੱਚੇ ਆਉਂਦੇ ਸੀ ਪੜ੍ਹਨ ਵਾਸਤੇ ਉਹਦੇ ਆਦਰ ਕਰਕੇ ਜਾਣੀ ਉਹਨੂੰ ਸੀਸ ਵੀ ਝੁਕਾਉਂਦੇ ਸੀ ਐ ਨਹੀਂ ਸੀ ਵੀ ਆਪਣੇ ਆਪ ਨੂੰ ਰਾਜਾ ਉਹਨੂੰ ਬ੍ਰਾਹਮਣ ਸਮਝਦੇ ਸੀ ਐਵੇਂ ਹੀ ਉਹਨੂੰ ਨੌਕਰ ਸਮਝਦੇ ਸੀ ਇਹ ਗੱਲ ਨਹੀਂ ਸੀ ਇਹ ਵੀ ਕਹਿ ਦਿੱਤਾ ਵੀ ਉਹਨਾਂ ਦੇ ਦਿਲ ਚ ਆਦਰ ਪੂਰਾ ਹੀ ਸੀ ਬੱਚਿਆਂ ਦੇ ਇਕੱਠ ਨਹੀਂ ਸੀਗਾ
ਜੋ ਸਿੱਖਿਆ ਦਿਜ ਦੇ ਸੋ ਲਹੀ
ਜਿਹੜੀ ਸਿੱਖਿਆ ਦੇ ਰਿਹਾ ਤਾਂ ਸਿੱਖਿਆ ਵੀ ਲੈ ਰਹੇ ਸੀ ਸਿੱਖਿਆ ਜੀ ਕੋਲ ਵਿਰੋਧ ਨਹੀਂ, ਕਿਉਂਕਿ ਉੱਥੇ ਉਹ ਜਿਹੋ ਜਿਹੀ ਸਿੱਖਿਆ ਉਹਨਾਂ ਨੂੰ ਚਾਹੀਦੀ ਤੇ ਉੱਥੇ ਉਹੋ ਜਿਹੀ ਸਿੱਖਿਆ ਸੰਸਾਰੀ ਸਿੱਖਿਆ ਸੀ ਉਹ ਲੈ ਰਹੇ ਸੀ, ਸਿੱਖਿਆ ਲੈਣ ਚ ਵਿਰੋਧ ਨਹੀਂ ਸੀ ਕਰ ਰਹੇ। ਫਿਰ ਵਿਰੋਧ ਕਿੱਥੇ ਪੈਦਾ ਹੋਊਗਾ, ਕਿਹੜੀ ਗੱਲ ਤੋਂ ਹੋਊਗਾ? ਸਿੱਖਿਆ ਚ ਲੈਣ ਚ ਕੋਈ ਵਿਰੋਧ ਨਹੀਂ ਕੀਤਾ ਉਹਨਾਂ ਨੇ, ਸਿੱਖਿਆ ਦੇ ਰਿਹਾ ਤਾਂ ਲੈ ਰਹੇ ਸੀ, ਬੋਲ ਰਹੇ ਸੀ। ਹਾਂਜੀ,
ਅਮਿਤ ਦਰਬ ਪੰਡਿਤ ਕਹਿ ਦੇਹੀ।
ਹਾਂ, ਪੰਡਿਤ ਨੂੰ ਉਹਦੇ ਇਜਾਜ਼ਤ ਦੇ ਪਿੱਛੇ ਬੇਅੰਤ ਚੀਜ਼ਾਂ ਵੀ ਲਿਆ ਕੇ ਦਿੰਦੇ ਸੀ ਖੁਸ਼ ਹੋ ਕੇ ਘਰੋਂ, ਦਰਬ ਦਿੰਦੇ ਸੀ ਉਹ।
ਇੱਕ ਦਿਨ ਕੁਵਰ ਅਗਮਨੋਂ ਗਈ।
ਇੱਕ ਦਿਨ ਜਿਹੜੀ ਰਾਜਕੁਆਰੀ ਸੀ ਨਾ ਅੱਗੇ ਚਲੀ ਗਈ, ਪਹਿਲਾਂ ਚਲੀ ਗਈ, ਮੁੰਡੇ ਪਿੱਛੇ ਰਹਿ ਗਏ। ਮੁੰਡੇ ਅਲੱਗ ਕਮਰੇ ਚ ਆਉਂਦੇ ਹੋਣੇ ਨੇ ਆਪਣੇ, ਉਹ ਅਲੱਗ ਕਮਰੇ ਚ ਆਉਂਦੀ ਹੋ। ਹੁਣ ਆਪਾਂ ਹੋ ਜਾਂਦੇ ਅੱਗੇ ਪਿੱਛੇ ਕਿਤੇ ਦੋ ਚਾਰ ਮਿੰਟ, ਉਹ ਪਹਿਲਾਂ ਚਲੀ ਗਈ।
ਇੱਕ ਦਿਨ ਹੋ
ਗਈ, ਇੱਕ ਦਿਨ ਹੋ ਸਕਦਾ ਉਹ ਠੀਕ ਟਾਈਮ ਤੇ ਗਈ ਹੋਵੇ, ਮੁੰਡੇ ਹੀ ਲੇਟ ਹੋ ਗਏ ਹੁਣ। ਇੱਕ ਜਣਾ ਲੇਟ ਹੋ ਜਾਵੇ ਦੂਏ ਨੂੰ ਲੇਟ ਕਰ ਦਿੰਦਾ ਵੀ ਚੱਲਦੇ ਆ ਕੋਈ ਨੀ, ਮੈਂ ਲੇਟ ਉੱਠਿਆ ਆਇਆ, ਲੇਟ ਨਹਾਤਾ ਆਇਆ, ਕੋਈ ਗੱਲ ਹੋਈ ਹੈ। ਇੱਕ ਦਿਨ ਐਸਾ ਚਾਂਸ ਹੋ ਗਿਆ, ਲੜਕੀ ਪਹਿਲਾਂ ਚਲੀ ਗਈ, ਕੁਛ ਪਹਿਲਾਂ ਹੀ ਚਲੀ ਗਈ ਟਾਈਮ ਤੇ, ਐਂ ਲੱਗਦਾ ਉਹ ਟਾਈਮ ਤੇ ਹੀ ਪਹਿਲਾਂ ਚਲੀ ਗਈ ਅਚਾਨਕ। ਉਹ ਲੜਕੇ ਟਾਈਮ ਤੇ ਆਏ ਹੁਣ, ਅਜੇ ਪੰਡਿਤ ਵੀ ਕਿਹੜਾ ਤਿਆਰ ਹੈ ਪੜਾਉਣ ਵਾਸਤੇ, ਉਹ ਵੀ ਪੂਜਾ ਹੀ ਕਰਦਾ।
ਦਿਜ ਕਹੇ ਸੀਸ ਝੁਕਾਵਤ ਭਈ।
ਜਾ ਕੇ ਉਹ ਦਿਜ ਨੂੰ ਉਹਨੇ ਨਮਸਕਾਰ ਕੀਤਾ, ਜਾ ਕੇ ਕਰਨਾ ਸੀ ਨਮਸਕਾਰ ਤਾਂ ਨਮਸਕਾਰ ਕਰਤਾ, ਖੜੀ ਰਹੀ।
ਸਾਲਗ੍ਰਾਮ ਪੂਜਤ ਥਾ ਦਿਜਵਰ।
ਉਹ ਆਪਣੇ ਉਹ ਜਿਹੜੇ ਸਾਲਗ੍ਰਾਮ ਸੀ ਠਾਕੁਰ ਜੀ ਨੂੰ ਕਹਿੰਦੇ ਨੇ, ਉਹਦੀ ਅਜੇ ਪੂਜਾ ਕਰਦਾ ਸੀ। ਇਹਦਾ ਮਤਲਬ ਇਹ ਹੈ ਉਹ ਟਾਈਮ ਤੋਂ ਪਹਿਲਾਂ ਪਹੁੰਚ ਗਈ, ਇਹ ਤੋਂ ਪਤਾ ਹੀ ਲੱਗਦਾ ਵੀ ਟਾਈਮ ਤੇ ਪਹਿਲਾਂ ਪਹੁੰਚ ਗਈ। ਕਿਹੜਾ ਘੜੀਆਂ ਹੁੰਦੀਆਂ ਸੀ, ਜਦ ਸੂਰਜ ਨੂੰ ਦੇਖ ਕੇ ਚਲੇ ਜਾਂਦੇ ਤੇ ਅਚਾਨਕ ਚਲੇ ਜਾਂਦੇ ਸੀ। ਹਾਂ,
ਭਾਂਤ ਭਾਂਤ ਤੈ ਸੀਸ ਨਿਆਏ ਕਰ।
ਉਹਨੂੰ ਕਈ ਕਿਸਮ ਨਾਲ ਸਿਰ ਨੀਵਾ ਕਰਦਾ ਸੀ, ਨਮਸਕਾਰ ਕਰਦਾ ਸੀ ਸਾਲਗ੍ਰਾਮ ਨੂੰ, ਹੱਥ ਜੋੜਦਾ ਸੀ ਉਹਦੇ ਅੱਗੇ।
ਤਾਂ ਕੋ ਨਿਰਖ ਕੁਵਰ ਮੁਸਕਾਨੀ।
ਉਹ ਖੜੀ ਖੜੀ ਉਹਨੂੰ ਦੇਖੀ ਜਾਂਦੀ ਹੈ, ਉਹ ਆਪਣਾ ਘਰ ਹੈ, ਉਹ ਰਾਜਕੁਮਾਰੀ
ਕੁਵਰ ਮੁਸਕਾਨੀ
ਮੁਸਕਰਾਈ। ਹੁਣ ਕੁਵਰ ਲਫ਼ਜ਼ ਫਿਰ ਰਾਜਕੁਮਾਰੀ ਵਾਸਤੇ ਪਿੱਛੋਂ ਤੋਂ ਚੱਲਦਾ ਹੈ। ਇਹ ਕਹਿੰਦੇ ਨੇ ਸਾਡੇ ਸਿੱਖਾਂ ਨਾਲੇ ਕੌਲ ਲੱਗਿਆ ਹੋਇਆ, ਆਹ ਵੀ ਕੁਵਰੇ ਲੱਗਿਆ ਹੋਇਆ। ਰਾਜਕੁਮਾਰੀ ਰਾਜਕੁਮਾਰ ਕੁਵਰੇ ਹੁੰਦਾ, ਉਹ ਵੀ ਤੇ ਉਹ ਤਾਂ ਪਿੱਛੇ ਹੀ ਚੱਲਿਆ ਹੁੰਦਾ, ਫਿਰ ਕਿਉਂ ਚੱਲਿਆ ਹੁੰਦਾ? ਅਸੀਂ ਜਦ ਕਿਹਾ ਵੀ ਖਾਲਸੇ ਦਾ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਹੈ ਨਾ, ਇਸ ਕਰਕੇ ਸਾਰੇ ਰਾਜਕੁਮਾਰ ਵੰਡਦੇ ਹਾਂ ਅਸੀਂ ਆਪਣੇ ਆਪ ਨੂੰ, ਉਹ ਸ਼ਹਿਨਸ਼ਾਹ ਪਾਤਸ਼ਾਹ। ਕਾਰਨ ਇਹ ਹੈ ਕੁਵਰ ਲਿਖਣ ਦਾ, ਇਹਨਾਂ ਨੂੰ ਕੀ ਪਤਾ ਕਿਉਂ ਲਿਖੇ, ਉਹ ਤਾਂ ਸ਼ਹਿਨਸ਼ਾਹ, ਸ਼ਹਿਨਸ਼ਾਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨਹੀਂ ਪੜ੍ਹਦੇ? ਫਿਰ ਉਹਦੇ ਜਿਹੜੇ ਮੁੰਡੇ ਮੰਨਣਗੇ ਆਪਣੇ ਆਪ ਨੂੰ ਕੁਵਰ ਮੰਨਣਗੇ, ਰਾਜਕੁਮਾਰ ਮੰਨਣਗੇ, ਕੀ ਮੰਨਣਗੇ, ਕੀ ਮੰਨਣਗੇ? ਪਰ ਇਹ ਉਹਦੇ ਹੋਣ ਤਾਂ ਹੈ, ਇਹਦਾ ਖਬਰ ਕਹਿੰਦੇ ਨੇ ਕਿਹਨੂੰ ਮੰਨਦੇ ਨੇ, ਨਾ ਉਹਦੇ ਗ੍ਰੰਥ ਨੂੰ ਨਾ ਉਹਦੇ ਪੰਥ ਨੂੰ, ਦੋਵਾਂ ਨੂੰ
ਬਾਣੇ ਨੂੰ,
ਉਹ ਪੰਥ ਬਾਣਾ ਹੀ ਹੈ ਨਾ ਉਹਦੀ ਵਰਦੀ ਨੂੰ, ਇਹਦੇ ਕਾਦੇ ਨੂੰ ਵੀ ਨਹੀਂ ਮੰਨਦੇ। ਇਸ ਕਰਕੇ ਇਹਨਾਂ ਵਾਸਤੇ ਕੁਵਰ ਜਿਹੜਾ ਲੱਭਦਾ ਕੋਈ ਅਜੀਬ ਏ ਲੱਗਦਾ ਇਹਨਾਂ ਨੂੰ, ਇਹਨਾਂ ਨੂੰ ਅਜੀਬ ਲੱਗੂਗਾ, ਇਹਨਾਂ ਨੂੰ ਸਭ ਕੁਝ ਅਜੀਬ ਲੱਗੂਗਾ।
ਸੋ ਪ੍ਰਤਿਮਾ ਪਾਹਨ ਪਹਿਚਾਨੀ। ਸੋ ਪ੍ਰਤਿਮਾ
ਕੁੜੀ ਦੇਖਿਆ ਵੀ ਇਹ ਜਿਹੜੀ ਪ੍ਰਤਿਮਾ ਇਹ ਤਾਂ ਪੱਥਰ ਹੈ,
ਪਾਹਨ
ਪਹਿਚਾਨੀ ਇਹ ਕੀ ਕਰਦਾ ਪੰਡਿਤ? ਉਹਨੂੰ ਨੀ ਸੀ ਪਤਾ ਪਹਿਲਾਂ ਕਰਦਾ, ਉਹਨੇ ਜਿਹੜਾ ਦੇਖਿਆ ਸੀ ਕਰਦਾ। ਉਹ ਕਹਿੰਦੀ ਇਹ ਵੱਟਿਆਂ ਨੂੰ ਪੱਥਰਾਂ ਨੂੰ ਏਦਾਂ ਕਰਦਾ ਹੈ, ਉਹਨੂੰ ਪੱਥਰ ਦੀ ਨਾ ਉਹਨੇ
ਪੱਥਰ
ਮੰਨ ਕੇ ਪਹਿਚਾਨੀ ਮੰਨ ਕੇ ਪੱਥਰਾਂ ਨੂੰ ਐਂ ਕਾਹਦੇ ਕਰਦਾ। ਉਹ ਤਾਂ ਹੱਸੀ ਪਾਗਲ ਹੈ ਤਾਂ, ਉਹਦੇ ਕੋਲ ਆਤਮ ਗਿਆਨ ਸੀ, ਕਹਿੰਦੇ ਪਾਗਲ ਹੈ ਸਾਨੂੰ ਪੜ੍ਹਾਉਣ ਲੱਗ ਗਿਆ, ਉਹਦਾ ਅੰਦਰੋਂ ਇੱਜ਼ਤ ਚਲੀ ਗਈ। ਪਾਗਲ ਹੈ ਤਾਂ ਬਿਲਕੁਲ ਸਾਨੂੰ ਸੋਹ ਪੜਾਊਗਾ। ਹਾਲੇ ਉਹ ਜੋ ਕੁਝ ਲਿਖਿਆ ਉਹ ਦੱਸੀ ਜਾਂਦਾ, ਅੱਗੇ ਜਾ ਕੇ ਪਤਾ ਨੀ ਆ ਸਾਨੂੰ ਪੱਥਰ ਪੂਜਣੇ ਲਾ ਦੇਵੇ, ਅੱਗੇ ਜਾ ਕੇ ਇਹੀ ਕਹਿ ਦੇਵੇ। ਅੱਧ ਤੇ ਬਾਅਦ ਜਨਾਨੀ ਬਣਨਾ, ਬ੍ਰਾਹਮਣੀ ਮਤਨੇ ਪਹਿਲਾਂ ਤਾਂ ਠੀਕ ਹੈ, ਪਹਿਲਾਂ ਤਾਂ ਠੀਕ ਹੈ, ਅੱਧ ਤੋਂ ਬਾਅਦ ਕਰੂਗਾ, ਅੱਧ ਸਹੀ ਤਾਂ ਜੋ ਗਿਆ ਹੀ ਨੀ, ਫਿਰ ਤਾਂ ਜਾ ਕੇ ਆਦਮੀ ਜਨਾਨੀ ਬਣੂਗੇ। ਐਂਡ ਤੇ ਜਿੱਥੇ ਇਹ ਖੜਾ ਉਹਦਾ ਐਂਡ ਤਾਂ ਪੱਥਰ ਪੂਜਾ ਹੀ ਹੈ, ਫਿਰ ਜਿਹੜਾ ਧਰਮ ਇਹ ਪੜਾ ਰਿਹਾ ਉਹਦਾ ਐਂਡ ਤਾਂ ਆ ਹੈ ਫਿਰ। ਚਲੋ ਉਹ ਆਪਣੇ ਹਸੀ ਵੀ ਤਾਂ ਸਦਾਈ ਹੈ।
ਤਾਹੇ ਕਹਾ ਪੂਜਤ ਕਹਿ ਨਿਮਿੱਤ ਹੈ,
ਉਹ ਕਹਿਣ ਲੱਗੇ ਪੰਡਤ ਨੂੰ ਇਹਨੂੰ ਕਾਹਦੇ ਵਾਸਤੇ ਪੂਜਾ ਕਰਦਾ ਪੱਥਰਾਂ ਦੀ, ਤੂੰ ਕੀ ਗੱਲ ਹੈ, ਪਿੱਛੇ ਕੀ ਕੰਮ ਅੜ ਗਿਆ ਤੇਰਾ, ਕੀ ਅਸਲ ਚ ਪੂਜਾ ਤੂੰ ਕਿਹਦੀ ਕਰਦਾ, ਤਾਂ ਪੱਥਰ ਨੇ, ਇਹ ਤਾਂ ਪੱਥਰ ਹੈ, ਇਹ ਪੱਥਰਾਂ ਦੀ ਜੋ ਤੂੰ ਪੂਜਾ ਕਰਦਾ ਉਹਦੀ ਬੈਕਗਰਾਉਂਡ ਕਿਹਦੇ ਨਿਮਿੱਤ ਕਰਦਾ, ਕਿਹਦੇ ਕਿਹਦੇ ਵਾਸਤੇ ਪੱਥਰ ਰੱਖੇ ਨੇ, ਮੂਹਰੇ ਤਾਂ ਪੱਥਰ ਰੱਖ ਲਏ, ਪਿੱਛੇ ਕੌਣ ਹੈ ਇਹਦੇ, ਜਿਹਦੀ ਤੂੰ ਅਸਲ ਪੂਜਾ ਕਿਹਦੀ ਕਰ ਰਿਹਾ, ਇਹਦੀ ਕਰ, ਅਸਲ ਪੂਜਾ ਕਿਸੇ ਹੋਰ ਦੀ ਕਰਦਾ, ਪੱਥਰ ਮੂਹਰੇ ਰੱਖੇ ਨੇ। ਇਸ ਕਰਕੇ ਨਿਮਿੱਤ ਪੂਜਾ ਹੁੰਦੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਵੀ ਪੂਜਾ ਅਸੀਂ ਕਰਦੇ ਹਾਂ, ਮੂਹਰੇ ਪੂਜਾ ਹੁੰਦਾ, ਮੂਹਰੇ ਚੜਾਵਾ ਚੜਾਉਣ ਜਾਂ ਮੱਥਾ ਟੇਕਣ, ਉਹਦੇ ਨਿਮਿੱਤ ਕਰਦੇ ਹਾਂ ਅਸੀਂ ਕਿਸੇ ਦੇ, ਕਿ ਇਹਦੇ ਵਿੱਚੋਂ ਗਿਆਨ ਜਿਹੜਾ ਕਿਤੋਂ ਨਹੀਂ ਹੋਰ ਮਿਲਦਾ, ਇੱਥੋਂ ਮਿਲਦਾ, ਪਰ ਉਹ ਤਾਂ ਅਸੀਂ ਲੈਂਦੇ ਕਿ ਉਹਦੇ ਨਿਮਿੱਤ ਕਰਦੇ ਹਾਂ ਅਸੀਂ, ਜੇ ਉਹਦੇ ਨਿਮਿੱਤ ਨਹੀਂ ਕਰਦੇ ਫਿਰ ਪੱਥਰ ਪੂਜਾ ਹੀ ਹੈ। ਨਿਮਿੱਤ ਲਫ਼ਜ਼ ਤਾਂ ਮਾਫ ਕਰਦਾ ਸਾਨੂੰ, ਨਿਮਿੱਤ ਲਫ਼ਜ਼ ਵਰਤਿਆ ਇੱਥੇ, ਜੇ ਨਿਮਿੱਤ ਪੂਜਾ ਕਰਦੇ ਹਾਂ ਟਾਰਗੇਟ ਕੁਛ ਹੋਰ ਹੈ, ਮੂਹਰੇ ਕੁਛ ਹੋਰ ਰੱਖਿਆ ਹੋਇਆ ਦੇਖਣ ਨੂੰ, ਟਾਰਗੇਟ ਨਹੀਂ ਹੈ ਪੱਥਰ, ਟਾਰਗੇਟ ਉਹ ਤੋਂ ਪਿੱਛੇ। ਜੇ ਅਸੀਂ ਗੰਨਾ ਬੀਜਦੇ ਹਾਂ ਫਸਲ ਬੀਜਦੇ ਹਾਂ ਉਹ ਵੀ ਪੂਜਾ ਹੀ ਹੁੰਦੀ ਹੈ, ਜਿਹੜਾ ਖਾਦ ਪਾਉਂਦੇ ਪੂਜਾ ਨਹੀਂ ਹੈ, ਖਰਚਾ ਕਰਦੇ ਹਾਂ ਪੂਜਾ ਨਹੀਂ ਹੈ, ਉਹਨੂੰ ਪੂਜਾ ਹੀ ਕਰਦੇ ਹਾਂ ਕੁਛ, ਉਹਨੂੰ ਬਚਾਉਂਦੇ ਵੀ ਹੈ, ਧੂਪ ਬੱਤੀ ਵੀ ਕਰਦੇ ਹਾਂ, ਅਸੀਂ ਸਪਰੇ ਕਰਦੇ ਹਾਂ, ਕੀ ਹੈ ਕੀੜਿਆਂ ਤੋਂ ਬਚਾਉਣਾ, ਉਹਨੂੰ ਟਾਰਗੇਟ ਕੀ ਹੈ,
ਨਿਮਿੱਤ ਕੀ ਹੈ,
ਨਿਮਿੱਤ ਕਾਹਦੇ ਕਰਦੇ ਹਾਂ, ਨਿਮਿੱਤ ਕਰਦੇ ਹਾਂ ਜੋ ਗੰਨੇ ਦੇ ਚੋ ਗੁੜ ਮਿਲਣਾ, ਚੀਨੀ ਮਿਲਣੀ, ਉਹਦਾ ਨਿਮਿੱਤ ਕਰਦੇ ਹਾਂ, ਆਗ ਵੱਢ ਕੇ ਉੱਤੇ ਸੁੱਟ ਦਿੰਦੇ ਹਾਂ, ਪੱਤੀ ਫੂਕ ਦਿੰਦੇ ਹਾਂ, ਉਹ ਜਿਹੜਾ ਵਿੱਚੋਂ ਨਿਕਲਦਾ ਤੱਥੇ ਨਿਕਲਦੇ ਨੇ ਉਹ ਵੀ ਜਾੜ ਜੋੜ ਲੈਂਦੇ ਹਾਂ, ਆਖਿਰ ਟਾਰਗੇਟ ਕੀ ਹੈ, ਟਾਰਗੇਟ ਰਹਿ ਗਈ ਚੀਨੀ ਖੰਡ, ਨਿਮਿੱਤ ਹੈ ਨਾ ਕੁਛ, ਦੇਖਣ ਨੂੰ ਕੁਛ ਹੋਰ ਹੈ, ਟਾਰਗੇਟ ਕੁਛ ਹੋਰ ਹੈ, ਇਹਨੂੰ ਨਿਮਿੱਤ ਕਹਿੰਦੇ ਨੇ, ਮੂਹਰੇ ਕੁਛ ਹੋਰ ਹੈ, ਟਾਰਗੇਟ ਕੁਛ ਹੋਰ ਹੈ, ਉਹ ਕਿਹਦੇ ਨਿਮਿੱਤ ਪੂਜਾ ਕਰਦਾ, ਕੀ ਚਾਹੀਦਾ ਤੈਨੂੰ, ਕਿਹੜੇ ਦੇਵੀ ਦੇਵ ਤੋਂ ਕੀ ਚਾਹੀਦਾ, ਉਹਦੇ ਖਾਤਰ ਤਾਂ ਇਹ ਰੱਖ ਲਿਆ।
ਸਿਰ ਨਾਵਤ ਕਰ ਜੋਰ ਕਾਜ ਜਿਹੇ,
ਜਿਹੜੇ ਕੰਮ ਖਾਤਰ ਤੂੰ ਦੋਏ ਹੱਥ ਜੋੜ ਕੇ ਇਹਨੂੰ ਸਰਨੀਮਾ ਕਰਦਾ, ਉਹ ਗੱਲ ਕੀ ਹੈ, ਕੀ ਤੇਰਾ ਕਿੱਥੇ ਕੀ ਕੰਮ ਅੜਿਆ ਹੋਇਆ, ਕੀ ਮੰਗਦਾ ਹੈ ਤੂੰ, ਕੀ ਹੈ ਨੀ ਤੇਰੇ ਕੋਲ, ਅਸੀਂ ਤਾਂ ਇਹਨੂੰ ਗੁਰੂ ਬਣਾ ਲਿਆ, ਇਹਦਾ ਮਤਲਬ ਇਹ ਵੀ ਕੋਈ ਜਿਹੜੀ ਪੂਜਾ ਪਾਜਾ ਕਰਦਾ ਇਹ ਵੀ ਕੋਈ ਮੰਗਦਾ, ਜੋ ਇਹਦੇ ਕੋਲ ਹੈ ਨੀ ਕੁਛ, ਕਮੀ ਹੈ ਕਿਸੇ ਚੀਜ਼ ਦੀ, ਤਾਂ ਕਰਦਾ ਹੈ, ਉਹ ਕੀ ਚੀਜ਼ ਹੈ ਜੋ ਤੈਨੂੰ ਭੁੱਖ ਹੈ, ਜਿਹਦੇ ਖਾਤਰ ਮਾਲਾ ਫੇਰਦਾ ਤੂੰ, ਕਿਸੇ ਸੰਤ ਨੂੰ ਪੁੱਛੀਏ, ਉਹ ਤੂੰ ਤਾਂ ਕਹਿਣਾ ਮੈਂ ਬ੍ਰਹਮ ਗਿਆਨੀ ਹਾਂ, ਮਾਲਾ ਫਿਰ ਕਿਉਂ ਫੇਰਦਾ, ਬ੍ਰਹਮ ਗਿਆਨੀ ਦੇ ਬਾਅਦ ਤਾਂ ਮਾਲਾ ਫੇਰਨ ਦੀ ਲੋੜ ਨਹੀਂ ਹੈ, ਸੰਤ ਜੇ ਬਣ ਗਿਆ ਫਿਰ ਤਾਂ ਮਾਲਾ ਫੇਰਨ ਦੀ ਲੋੜ ਨਹੀਂ ਹੈ, ਫਿਰ ਤੂੰ ਦੱਸ ਜੋ ਤਾਂ ਖੱਟਿਆ ਪੜ੍ਹਾ, ਜੇ ਤੂੰ ਪੜ੍ਹ ਲਿਆ ਤੇ ਹੁਣ ਪੜ੍ਹਾਉਣ ਲੱਗ, ਜਿਨ ਪਾਇਆ ਤੈਨੂੰ ਛਪਾਇਆ, ਕਹਿੰਦਾ ਉਹ ਤਾਂ ਦੱਸਦਾ ਹੀ ਨਹੀਂ ਹੁੰਦਾ ਜਿਹੜਾ ਪਾ ਲੈਂਦਾ, ਕਿਉਂ ਫਰੋਡ ਸੀ, ਇਹੀ ਤਾਂ ਫਰੋਡ ਸੀ, ਤਾਂ ਹੀ ਕਿਹਾ ਕਾਇਰੇ ਬਕਵਾਸ ਲਾਇਓ, ਜਿਨ ਪਾਇਓ ਤੈਨੂੰ ਛਪਾਇਓ, ਮਿਲਿਆ ਹੀ ਕੁਛ ਨਹੀਂ ਹੈ, ਮਿਲੇ ਨਹੀਂ ਸਕਦਾ ਉਸ ਰਸਤੇ, ਪੜ੍ਹੇ ਤਾਂ ਪੜ੍ਹਾਉਂਦੇ ਹੁੰਦੇ ਨੇ, ਜਿਹੜਾ ਪੜ੍ਹਾਉਂਦਾ ਨਹੀਂ ਉਹ ਪੜ੍ਹਿਆ ਹੀ ਹੈ ਜੀ, ਸਾਡੀ ਪਿੰਡ ਵੀ ਉਹਦੇ ਕੋਲ ਚੱਲ ਹੀ ਹੈ, ਉਹ ਲਈ ਫਿਰਦਾ ਨਾ ਕੋਈ ਡਿਗਰੀਆਂ ਚਾਲੀ ਨੇ ਫਿਰ। ਹਾਂਜੀ,
ਦਿਜਬਾਚ ਸਾਗ ਰਾਮ ਠਾਕੁਰ ਇਹ ਬਾਲਾ,
ਉਹ ਬੱਚੇ ਉਹ ਕਹਿੰਦਾ ਕੁੜੀ ਨੂੰ ਕਹਿੰਦਾ ਭਾਈ ਇਹ ਐ ਨੀ ਕਹੀਦਾ ਹੁੰਦਾ ਇਹਨੂੰ ਪੱਥਰ, ਇਹ ਸਾਲ ਰਾਮ ਠਾਕੁਰ ਇਹ ਬਾਲਾ ਠਾਕੁਰ ਹੈ ਠਾਕੁਰ ਨੂੰ, ਅਸੀਂ ਐ ਨੀ ਕਹੀਦਾ ਨਰਾਦਰੀ ਨੀ ਕਰੀਦੀ ਹੁੰਦੀ।
ਪੂਜਤ ਜਿਨ੍ਹਾਂ ਵੱਡੇ ਨਿਰਪਾਲਾ,
ਬੜੇ ਬੜੇ ਰਾਜੇ ਦੀ ਪੂਜਾ ਕਰਦੇ ਨੇ ਸਾਰੇ, ਵੱਡੇ ਵੱਡੇ ਰਾਜੇ ਵੀ ਪੂਜਾ ਕਰਦੇ ਨੇ ਇਹਦੀ, ਹੋਰ ਚੱਕ ਖੜੀ ਕਰਤੀ, ਰਾਜਿਆਂ ਨੂੰ ਤਾਂ ਸਭ ਕੁਛ ਹੁੰਦਾ, ਫਿਰ ਕੀ ਮੰਗਦੇ ਨੇ ਰਾਜੇ? ਆਪਣੇ ਜਾਣੇ ਦਾ ਪ੍ਰੈਸ਼ਰ ਪਾਉਣ ਦੀ ਗੱਲ ਕਰੀ, ਸਵਾਲ ਹੋਰ ਖੜਾ ਹੋ ਜਾਂਦਾ, ਗਿਆਨਵਾਨ ਵਾਸਤੇ ਨਵਾਂ ਸਵਾਲ ਖੜਾ ਹੋ ਗਿਆ ਵੀ ਰਾਜਿਆਂ ਕੋਲ ਕਿਹੜੀ ਗੱਲ ਦੀ ਭੁੱਖ ਹੈ, ਫਿਰ ਰਾਜੇ ਕੀ ਮੰਗਦੇ ਨੇ ਹੋਰ ਤੇ ਕੀ ਹੈ ਨੀ ਰਾਜਿਆਂ ਕੋਲ?
ਤੈਂ ਅਗਿਆਨ ਇਹ ਕਹਾਂ ਪਛਾਣੈ,
ਤੈਂ ਅਗਿਆਨਤਾ ਦੇ ਵਿੱਚ ਅਗਿਆਨਤਾ ਕਰਕੇ ਤੈਂ ਇਹਨਾਂ ਨੂੰ ਪਛਾਣਿਆ ਨੀ, ਯਕੀਨ ਤੇਰੇ ਅੰਦਰ ਗਿਆਨ ਹੈ ਨੀ, ਗਿਆਨ ਆਪ ਨੂੰ ਨੀ ਹੈ ਕਹਿੰਦਾ ਉਹਨੂੰ ਨੀ ਹੈ, ਦੇਖੋ ਦੋ ਨੇ, ਉਹ ਕਹਿੰਦਾ ਉਹਨੂੰ ਗਿਆਨ ਹੈ ਨੀ, ਉਹ ਕਹਿੰਦਾ ਉਹਨੂੰ, ਉਹ ਤਾਂ ਸਮਝਦੀ ਉਹਨੇ ਨੀ ਕਿਹਾ ਵੀ ਤੈਨੂੰ ਗਿਆਨ ਹੈ ਨੀ। ਦੇਖੋ ਇੱਥੇ ਹੈ ਨੁਕਤਾ, ਇੱਕ ਸਵਾਲ ਆਇਆ ਬਈ ਦੋ ਆਦਮੀ ਲੜਦੇ ਨੇ, ਉਹ ਕਹਿੰਦਾ ਤੂੰ ਪਾਗਲਾ, ਉਹ ਕਹਿੰਦਾ ਤੂੰ ਪਾਗਲਾ, ਹੁਣ ਤੁਸੀਂ ਦੱਸੋ ਵੀ ਦੋਹਾਂ ਚ ਪਾਗਲ ਕੌਣ? ਪਾਗਲ ਤਾਂ ਦੋਏ ਨੇ, ਪਰ ਜ਼ਿਆਦਾ ਪਾਗਲ ਕੌਣ ਹੈ ਥੋੜਾ ਕੌਣ ਹੈ, ਦੋਹਾਂ ਚੋਂ ਇਹੀ ਦੇਖਣਾ ਪਊ। ਉਹਦਾ ਜਵਾਬ ਹੈ ਜਿਹਨੇ ਪਹਿਲਾਂ ਕਿਹਾ ਉਹ ਜ਼ਿਆਦਾ ਪਾਗਲ, ਜਿਹਨੇ ਪਹਿਲਾਂ ਉਹਨੂੰ ਪਾਗਲ ਕਿਹਾ ਉਹ ਜ਼ਿਆਦਾ ਪਾਗਲ, ਹੁਣ ਪਹਿਲਾਂ ਇਹਨੇ ਕਿਹਾ
ਪੰਡਤ
ਨੇ ਕਿਹਾ ਪਾਗਲ ਪੰਡਤ ਹੈ, ਇਹਦਾ ਜਵਾਬ ਇੰਟੈਲੀਜੈਂਟ ਬੰਦਿਆਂ ਦਾ ਇਹੀ ਘੜਿਆ ਵੀ ਜਿਹਨੇ ਪਹਿਲਾਂ ਕਿਹਾ ਉਹ ਪਾਗਲ ਹੈ, ਜਿਹਨੇ ਪਹਿਲਾਂ ਕੋਈ ਸੁਣ ਮਾਰਿਆ ਉਹਨੇ ਲੜਾਈ ਛੱਡੀ ਹੈ, ਜਿਹਨੇ ਪਹਿਲਾਂ ਗਾਲ ਕੱਢੀ ਉਹਨੇ ਲੜਾਈ ਛੱਡੀ ਹੈ, ਜਿਹਨੇ ਪਹਿਲਾਂ ਪਾਗਲ ਕਿਹਾ ਉਹਨੇ ਲੜਾਈ ਛੱਡੀ ਹੈ। ਇਹ ਤਾਂ ਸਾਰੀ ਗੱਲ ਸਾਰੇ ਬੰਦੇ ਨੇ, ਹੁਣ ਉਸ ਆਧਾਰ ਤੇ ਜੇ ਅਸੀਂ ਕਹੀਏ ਪੰਡਿਤ ਪਾਗਲ ਉਹਨੂੰ ਪਾਗਲ ਕਹਿ, ਉਹਨੇ ਪਾਗਲ ਤਾਂ ਕਹਿ ਨੀ, ਪੱਥਰ ਹੈ ਉਹਨੇ ਪੱਥਰ ਕਹਿ ਦਿੱਤਾ, ਗੁਰਬਾਣੀ ਵੀ ਕਹਿੰਦੇ ਪਾਹਨ ਮੈਂ ਪਰਮੇਸ਼ਰ ਨਹੀਂ, ਗੁਰਬਾਣੀ ਨੂੰ ਜੋ ਪਾਹਨ ਮੈਂ ਪਰਮੇਸ਼ਰ ਨਹੀਂ ਕਹਿ ਚੁੱਕੇ ਨੇ ਉਹਨੂੰ ਸਿੱਧ ਕਰਾ ਰਹੇ ਨੇ, ਇੱਥੇ ਉਹਦੀ ਉਹ ਚਰਚਾ ਕਰ ਰਹੇ ਨੇ, ਅਸਲ ਚ ਸਾਰੀ ਬਣਾਵਟੀ ਬਣਾਈ ਹੋਈ ਕਹਾਣੀ ਹੈ ਦਸਮ ਪਾਤਸ਼ਾਹ ਦੀ, ਇਹ ਇੱਕ ਸਾਖੀ ਬਣਾ ਕੇ ਸਿੱਧ ਕਰ ਰਹੇ ਨੇ, ਇੱਕ ਪੰਡਿਤ ਪੂਜ ਰਿਹਾ, ਪੰਡਿਤ ਉਹਨੂੰ ਪੜ੍ਹਾ ਰਿਹਾ, ਛੋਟਾ ਜਿਹਾ ਬੱਚਾ, ਬੱਚੇ ਦਿਲ ਦੇ ਸੱਚੇ ਹੁੰਦੇ ਨੇ, ਅਜੇ ਬੱਚੀ ਆ ਉਹਨੇ ਸੱਚ ਕਹਿ ਦਿੱਤਾ, ਪੰਡਿਤ ਨੇ ਉਹਨੂੰ ਅਗਿਆਨ ਅਗਿਆਨੀ ਕਹਿ ਦਿੱਤਾ, ਹੁਣ ਇਹਨਾਂ ਦਾ ਉੱਥੇ ਉਹਨੂੰ ਗਿਆਨ ਹੈਗਾ, ਹੁਣ ਇਹਨਾਂ ਦੇ ਵਿੱਚੋਂ ਪੰਡਿਤ ਔਰ ਉਹ ਕੌਣ ਪਾਗਲ ਨਿਕਲੂਗਾ? ਪੰਡਿਤ ਨਾਲ ਉਹ ਚਰਿੱਤਰ ਖੇਲ ਜਾਣਾ ਲੜਕੀ ਦੇ, ਚਰਿੱਤਰ ਵਾਧਾ ਕਲਾਲਾ ਘਾਟਾ ਕਲਾਲੇ ਨਾਲ ਖੇਡਦਾ ਹੁੰਦਾ, ਚਰਿੱਤਰ ਦਾ ਮਤਲਬ ਦੂਏ ਨੂੰ ਉੱਲੂ ਬਣਾ ਦੇਣਾ, ਉੱਲੂ ਉਹ ਲੋਕ ਵੀ ਬਣਾ ਰਹੇ ਨੇ ਜਿਹੜੇ ਜਮਦੇ ਜਾਲ ਚ ਫਸਾ ਰਹੇ ਨੇ, ਉਹ ਵੀ ਚਰਿੱਤਰ ਖੇਲ ਰਹੇ ਨੇ, ਕੁਛ ਲੋਕ ਤਾਂ ਉਹਨਾਂ ਦੇ ਚਰਿੱਤਰ ਨੇ, ਬਹੁਤੇ ਚਰਿੱਤਰ ਤਾਂ ਉਹਨਾਂ ਦੇ ਦੱਸੇ ਨੇ ਜਿਹੜੇ ਲੋਕ ਮਗਰ ਭੀੜ ਲਾ ਕੇ ਜਮਦੇ ਜਾਲ ਚ ਫਸਾ ਰਹੇ ਨੇ, ਇੱਕ ਪੱਖ ਤਾਂ ਉਹ ਲੋਕਾਂ ਦਾ, ਉਹ ਚ ਸਾਰੇ ਅਪਰਾਧੀ ਨੇ, ਨੈਗੇਟਿਵ ਸੋਚ ਵਾਲੇ ਨੇ, ਕੁਕਰਮੀ ਨੇ, ਇੱਕ ਪਾਸੇ ਧਰਮੀ ਨੇ, ਇਹ ਕੁਕਰਮੀ ਆ ਧਰਮੀ ਦੇ ਵਿੱਚ, ਕੁਕਰਮੀ ਤਾਂ ਖੈਰ ਨਹੀਂ ਕਹਿ ਸਕਦੇ ਪੜ੍ਹਨ ਨੂੰ, ਕਰਮੀ ਹੈ ਇਹ, ਕੁਛ ਕਰਮੀ ਔਰ ਧਰਮੀ ਇਹ ਦੋਹਾਂ ਵਿੱਚ ਚਰਿੱਤਰ ਹੈ, ਕੁਛ ਕੁਕਰਮੀਆਂ ਦੇ ਚਰਿੱਤਰ ਨੇ ਦੱਸੇ ਹੋਏ, ਉਹ ਕੁਕਰਮੀ ਉਹਨੇ ਹੁਣ ਕੁਕਰਮਿਆਂ ਦੇ ਚਰਿੱਤਰ ਦੱਸਣ ਵਾਸਤੇ ਤਾਂ ਕੁਕਰਮਿਆਂ ਦੱਸਣਾ ਪਊਗਾ, ਕੁਕਰਮ ਦੀ ਐਕਸਟ੍ਰੀਮ ਹੱਦ ਤੱਕ ਪਹੁੰਚਣਾ ਪਊਗਾ। ਕੁਕਰਮ ਦੱਸਦੇ ਦੱਸਦੇ ਕੁਕਰਮ ਦੀ ਐਕਸਟ੍ਰੀਮ ਤੱਕ ਪਹੁੰਚਣਾ ਪਊਗਾ। ਜੇ ਕੁਕਰਮ ਦੀ ਐਕਸਟ੍ਰੀਮ ਤੱਕ ਪਹੁੰਚੋਗੇ ਤਾਂ ਉਹ ਦੋ ਚਾਰ ਲਾਈਨਾਂ
ਲਿਖਣੀਆਂ,
ਸਰੀਰ ਲਾਉਣਾ। ਹੱਦ ਤੱਕ ਜਾਂ ਪਹੁੰਚੋਗੇ 402 ਚਰਿੱਤਰ ਜਦ ਆਊਗਾ ਤੇ ਫਿਰ ਤਾਂ ਹੱਦ ਤੱਕ ਪਹੁੰਚ ਗਏ ਨਾ, ਫਿਰ ਤਾਂ ਦੋ ਹੀ ਰਹਿ ਗਏ, ਬਾਕੀ ਚਾਰ ਨੇ। ਉੱਥੇ ਜਾ ਕੇ ਲਕੀਰ ਨੂੰ ਪੈਰ ਲੱਗੂਗਾ ਹੀ ਲੱਗੂਗਾ, ਕਿਉਂ ਨਹੀਂ ਉਹ ਹੱਦ ਰਹਿ ਜਾਂਦੀ। ਉੱਥੇ ਜਾ ਕੇ ਹੱਦ ਨੂੰ ਪੈਰ ਲਾਉਣਾ ਹੀ ਪਊਗਾ, ਹੱਥ ਲਾਉਣਾ ਹੀ ਪਊਗਾ। ਇਹ ਕੀ ਜਾਣਨ ਵੀ ਕੋ ਕਰਮ ਕਰਮ ਸੁਧਰਮ ਸੁਕਰਮ ਸੁਕਰਮ ਕਰਮ ਅਕਰਮ ਅਕਰਮ ਕਹਿ ਲੋ, ਅਕਰਮ ਜਾਂ ਦੁਕਰਮ ਕਹਿ ਲੋ, ਇਹ ਕੁਕਰਮ ਕਹਿ ਲੋ, ਕੁਕਰਮ ਕਰਮ ਸੁਕਰਮ ਤਿੰਨਾਂ ਦੇ ਚਰਿੱਤਰ। ਪੰਡਿਤ ਕੁਕਰਮ ਹੀ ਨੀ ਹੈ, ਕਰਮ ਹੀ ਕਰਮੀ ਆਵੇ ਕੱਪੜਾ, ਜਿਹੜਾ ਕਰਮ ਕਾਂਡ ਦੇ ਵਿੱਚ ਉੜ ਜਿਆ ਹੋਇਆ ਉਹ ਅਗਲਾ ਜਨਮ ਉਹਨੂੰ ਮਿਲਣਾ ਹੀ ਮਿਲਣਾ। ਕਰਮੀ ਆਵੇ ਕੱਪੜਾ, ਕੱਪੜਾ ਸਰੀਰ ਦਾ ਉਹਨੂੰ ਦੂਆ ਮਿਲੂਗਾ ਹੀ ਮਿਲੂਗਾ, ਦੂਆ ਚੋਲਾ ਮਿਲੂਗਾ ਮਿਲੂਗਾ। ਨਦਰੀ ਮੋਖ ਦੁਆਰ, ਜਿਹੜਾ ਮੁਕਤੀ ਮਿਲਣੀ ਹੈ ਉਹ ਕਰਮ ਨਾਲ ਨੀ ਮਿਲਣੀ, ਉਹ ਮਿਲਣੀ ਹੈ ਕਿਰਪਾ ਨਾਲ। ਕਿਰਪਾ ਹਾਸਲ ਕਿਵੇਂ ਕਰਨੀ ਹੈ? ਕਿਰਪਾ ਹਾਸਲ ਕਰਨੋਂ ਮੁਕਤੀ ਮਿਲ ਜੂਗੀ। ਕਰਮ ਹੀ ਹੈ, ਕੁਕਰਮ ਹੀ ਨਹੀਂ ਹੈ। ਇਹ ਕਰਮੀ ਔਰ ਸੁਕਰਮੀ ਦੇ ਵਿਚਾਲੇ ਚਰਿੱਤਰ, ਇਹ ਤਰੀਕੇ ਨਾਲ ਚਰਿੱਤਰਾਂ ਦੀ ਵੰਡ ਹੈ। ਵਿਦਵਾਨ ਸਾਡੇ ਜਿਹੜੇ ਹੱਕ ਨੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੈਗਾ, ਉਹ ਵੀ ਵਿਦਵਾਨ ਨੇ ਵਿਚਾਰੇ, ਕੋਸ਼ਿਸ਼ ਕਰਦੇ ਨੇ ਆਪਣੀ ਜਿੰਨੀ ਬੁੱਧੀ ਹੈ ਉਹਨਾਂ ਦੀ ਲਿਆਉਣ ਦੀ ਗੱਲ, ਪਰ ਉਹਨਾਂ ਦੀ ਗੱਲ ਬਣਦੀ ਨਹੀਂ। ਜਿੰਨੀ ਕੁ ਉਹਨਾਂ ਦੀ ਅਕਲ ਹੈ ਉਹਦੇ ਨਾਲ ਉਹ ਕੋਸ਼ਿਸ਼ ਕਰ ਰਹੇ ਨੇ ਜਸਟੀਫਾਈ ਕਰਨ ਦੀ, ਪਰ ਉਹਨਾਂ ਦੇ ਵਸ ਦੀ ਗੱਲ ਨਹੀਂ, ਕਿਉਂਕਿ ਉਹਨਾਂ ਨੂੰ ਆਦੀ ਬਾਣੀ ਦਾ ਗਿਆਨ ਹੈ ਨਹੀਂ, ਉਹਨਾਂ ਕੋਲੋਂ ਗਿਆਨ ਹੀ ਨਹੀਂ ਹੈ, ਉਨੀ ਉਹਨਾਂ ਕੋਲ ਬੁੱਧੀ ਹੋ ਨਹੀਂ ਹੈ, ਇਹਨਾਂ ਨੂੰ ਸਮਝਣ ਜੋਗੀ ਉਹਨਾਂ ਕੋਲ ਬੁੱਧੀ ਨਹੀਂ ਹੈ। ਆਦੀ ਬਾਣੀ ਨੂੰ ਜ਼ਿਆਦਾ ਬੁੱਧੀ ਚਾਹੀਦੀ ਹੈ, ਇੱਥੇ ਆਦੀ ਬਾਣੀ ਨੂੰ ਸਮਝਣ ਨਾਲ ਜ਼ਿਆਦਾ ਬੁੱਧੀ ਹੋਵੇ ਤਾਂ ਇਹਨਾਂ ਨੂੰ ਸਮਝੇ ਚਰਿੱਤਰਾਂ। ਫਿਰ ਆਦੀ ਉਹ ਨਹੀਂ ਸਮਝ ਆਈ, ਇਹਦੀ ਕੀ ਸਮਝ ਆਉਣੀ ਹੈ?
ਤੈ ਗਿਆਨ ਇਹ ਕਹਾਂ ਪਛਾਣੈ, ਪਰਮੇਸ਼ਰ ਕੈ ਪਾਹਣ ਜਾਣੈ।
ਹੁਣ ਉਹਨੇ ਵੀ ਕਹਿਤਾ ਅਗਿਆਨ, ਕੁੜੀ ਨੇ ਵੀ ਅਗਿਆਨ ਕਹਿਤਾ, ਕਹਿੰਦੇ ਅਗਿਆਨੀ ਦਾ ਤੂੰ ਹੈ, ਉਹ ਅਗਿਆਨੀਆ ਤਾਂ ਇਹਨੂੰ ਕਿਵੇਂ ਪਰਮੇਸ਼ਰ ਕਹਿਤਾ ਦਾ ਪੱਥਰ ਹੈ। ਨਾ ਹਾਂ ਉਹ ਕਹਿ ਤੂੰ ਇਹਨੂੰ ਅਗਿਆਨਤਾ ਦੇ ਵਿੱਚ ਪੱਥਰ ਕਿਵੇਂ ਕਹਿਤਾ ਦਾ ਪਰਮੇਸ਼ਰ ਦਾ ਪੱਥਰ ਨੂੰ ਪਰਮੇਸ਼ਰ ਮੰਨੀ ਬੈਠਾ,
ਪਰਮੇਸ਼ਰ ਕਹਿ ਪਾਹਣ ਜਾਣਾ,
ਤੈ ਪਰਮੇਸ਼ਰ ਨੂੰ ਪਾਹਣ ਕਿਵੇਂ ਮੰਨ ਲਿਆ? ਇਸੇ ਪਾਹਣ ਮੈਂ ਪਰਮੇਸ਼ਰ ਰਾਹੀਂ ਦਸਮ ਪਾਤਸ਼ਾਹ ਇਸੇ ਪੰਕਤੀ ਨੂੰ ਕਹਿ ਰਹੇ ਨੇ। ਕਾਹੇ ਕੋ ਪਾਹਣ ਪੂਜਿਤ ਹੈ ਪਸ਼ੂ, ਪਾਹਣ ਮੈਂ ਪਰਮੇਸ਼ਰ ਰਾਹੀਂ, ਆਹ ਗੱਲ ਕੁੜੀ ਕਹਿ ਰਹੀ ਹੈ ਪੰਡਿਤ ਨੂੰ। ਇੱਥੇ ਗੱਲ ਕੁੜੀ ਦੀ ਔਰ ਪੰਡਿਤ ਦੀ ਖੜੀ ਹੈ। ਇਹ ਇੱਕ ਨਾਟਕ ਬਣਾ ਕੇ ਦਿਖਾਤਾ, ਉੱਥੇ ਇੱਕ ਸਾਦੀ ਗੱਲ ਕਹੀ ਸੀ, ਉੱਥੇ ਤਾਂ ਉਹ ਕਹਿਤਾ ਉਪਦੇਸ਼ ਸੀ ਕੱਲਾ, ਇੱਥੇ ਪੂਰੀ ਇੱਕ ਕਹਾਣੀ ਬਣਾ ਕੇ ਰੱਖਤੀ। ਇੱਕ ਪਾਸੇ ਇੱਕ ਲੜਕੀ ਖੜੀ ਹੈ, ਉਹ ਇੱਕ ਪਾਸੇ ਉਹਦਾ ਗੁਰੂ ਵੀ ਹੈ, ਵਿਦਿਆ ਗੁਰੂ ਵੀ ਹੈ, ਉਸੇ ਨੂੰ ਕਹਿ ਰਹੀ ਹੈ ਉਹ। ਕੋਈ ਇਹ ਨਹੀਂ ਕਹਿ ਸਕਦਾ ਵੀ ਉਹ ਜੀ ਉਹ ਤਾਂ ਰਾਕਸ਼ਸ ਸੀ ਜੀ, ਇਹ ਤਾਂ ਉਹ ਸੀ, ਇਹ ਤਾਂ ਨਰਾਦਰੀ ਕਰਦੇ ਸੀ। ਰਾਜੇ ਨੇ ਬੜੀ ਇੱਜ਼ਤ ਨਾਲ ਸੱਦਿਆ ਪੰਡਿਤ ਨੂੰ, ਸਮਝਿਆ ਨੀ? ਕੋਈ ਈਰਖਾ ਦੁਆਇਸ ਵਾਲੀ ਗੱਲ ਕਿਤੇ ਨੀ ਹੈਗੀ।
ਸੀਸ ਨਵਾ ਰਹੇ
ਪਰੋ ਦੱਸੀ
ਪੰਡਿਤ ਦਾ ਸੀਸ ਸਤਿਕਾਰ ਦੇ ਰਹੇ ਨੇ,
ਪੰਡਿਤ ਨੂੰ ਸਤਿਕਾਰ ਵੀ ਦੇ ਰਹੇ ਨੇ ਉਹ ਬੱਚੇ, ਪਰ ਉਹ ਜਿਹੜਾ ਕੁਛ ਕਰ ਰਿਹਾ ਉਹ ਬੱਚਿਆਂ ਦੀ ਸਮਝ ਤੇ ਬਾਹਰ ਹੈ। ਇਹ ਕਹਾਣੀ ਐ ਚੱਲੂਗੀ, ਹੁਣ ਕੋਈ ਈਰਖਾ ਵਾਲੀ ਗੱਲ ਨਹੀਂ। ਰਾਕਸ਼ਾਂ ਨੂੰ ਕਹਿੰਦੇ ਤਾਂ ਜੀ ਈਰਖਾ ਕਰਦੇ ਨੇ ਤਾਂ ਸੱਤੇ ਵਿਰੋਧੀ ਨੇ, ਤਾਂ ਵਿਰੋਧੀ ਵਾਲੀ ਕੋਈ ਗੱਲ, ਉੱਥੇ ਸੱਚ ਕੀ ਹੈ? ਕੀ ਇਹ ਪਰਮੇਸ਼ਰ ਹੈ ਜਾਂ ਨਹੀਂ ਹੈ? ਇੱਥੇ ਆ ਕੇ ਕੌਣ ਦੋਹਾਂ ਚੋਂ ਸਿਆਣਾ, ਕਿਹਨੂੰ ਅਕਲ ਜ਼ਿਆਦਾ, ਕੌਣ ਮੂਰਖ ਹੈ, ਕੌਣ ਸਿਆਣਾ, ਇਹ ਕਹਾਣੀ ਗਾਹ ਐਂ ਚੱਲਣੀ।